ਇੱਕ ਅਰਦਾਸ ਪਹਾੜ ਕੀਰਤ ਕੀ ਗੁਰੂ ਰਾਮਦਾਸ
ਵਾਹਿਗੁਰੂ 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 ਵਾਹਿਗੁਰੂ।
ਪ੍ਰਭ ਹਰਿਮੰਦਰ ਸੋਹਣਾ, ਪ੍ਰਭ ਹਰਿਮੰਦਰ ਸੋਹਣਾ, ਪ੍ਰਭ ਹਰਿਮੰਦਰ ਸੋਹਣਾ, ਇਸ ਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਵਿਸਾਲ, ਪ੍ਰਭ ਹਰਿਮੰਦਰ ਸੋਹਣਾ ਸੋਹਣਾ ਸੋਹਣਾ। ਹਰਿਮੰਦਰ ਸੋਈ ਆਖੀਏ, ਹਰਿਮੰਦਰ ਸੋਈ ਆਖੀਏ, ਜਿੱਥੋਂ ਹਰ ਜਾਤ ਮਨਮੁਖ ਹਰਿਮੰਦਰ ਕੀ ਸਾਰ ਨਾ ਜਾਣਨੀ, ਤਿੰਨ ਜਨਮ ਗਵਾਤਾ। ਪ੍ਰਭ ਹਰਿਮੰਦਰ ਸੋਹਣਾ, ਲਾਹੌਰ ਸ਼ਹਿਰ ਯਾਰ ਕੈਰ ਸਵਾ ਪੈਰ, ਅੰਮ੍ਰਿਤਸਰ ਸਿਫਤੀ ਦਾ ਘਰ, ਪ੍ਰਭ ਹਰਿਮੰਦਰ ਸੋਹਣਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰਿਸ਼ਨਾਨਾ, ਗੁਰਪੂਰੇ ਕੀਨੇ ਦਾਨਾ, ਪ੍ਰਭ ਹਰਿਮੰਦਰ ਸੋਹਣਾ ਸੋਹਣਾ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪ੍ਰਭ ਹਰਿਮੰਦਰ ਸੋਹਣਾ। ਪ੍ਰਭ ਹਰਿਮੰਦਰ ਸੋਹਣਾ, ਡਿੱਟੇ ਸਭੇ ਥਾਂ ਨਹੀਂ ਦੁਜਿਆ, ਬਦਹੋਂ ਪੁਰਖ ਬਿਦਾਤੇ ਤਾਂ ਤੂੰ ਸੋਹਿਆ, ਪ੍ਰਭ ਹਰਿਮੰਦਰ ਸੋਹਣਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤਨਾ ਤੇ ਕਊਆ ਹੰਸ ਹੋਵੇ, ਪ੍ਰਭ ਹਰਿਮੰਦਰ ਸੋਹਣਾ। ਜਿਤਨਾ ਤੇ ਕਊਆ ਹੰਸ ਹੋਵੇ, ਨਾਨਕ ਧਨ ਧਨ ਤੇ ਵੱਡੇ ਵੱਡ ਭਾਗੀ, ਜਿਨ ਗੁਰਮਤ ਨਾਮਰ ਦੇ ਮਲ ਧੋਹੈ, ਪ੍ਰਭ ਹਰਿਮੰਦਰ ਸੋਹਣਾ। ਗੁਰ ਰਾਮਦਾਸ ਰੱਖੋ ਸ਼ਰਨਾਈ, ਹੱਥ ਉੱਚਾ ਤਾਂ ਕਾ ਦਰਬਾਰਾ, ਹੱਥ ਉੱਚਾ ਤਾਂ ਕਾ ਦਰਬਾਰਾ, ਪ੍ਰਭ ਹਰਿਮੰਦਰ ਸੋਹਣਾ। ਗੁਰ ਰਾਮਦਾਸ ਰੱਖੋ ਸ਼ਰਨਾਈ, ਹੱਥ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਵਿੱਚ ਪਾਰਾ ਵਾਰਾ, ਕੋਟ 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 ਲੱਖ ਧਾਵੈ, ਇੱਕ ਤਿਲ ਤਾਂ ਕਾ ਮੈਲ ਨਾ ਪਾਵੈ।
ਪ੍ਰਭ ਹਰਿਮੰਦਰ ਸੋਹਣਾ,
ਪੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਮੰਗੋ ਜੀ ਇੱਕ ਅਰਦਾਸ ਹਾਕੀ ਰੱਖੀ ਅੰਦਰੋਂ ਗੁਰ ਰਾਮ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਵਾਹਿਗੁਰੂ ਕਰ ਕਿਰ ਸਾਰੇ ਮੰਗੋ ਜੀ ਦੇਖਾਂ ਤਾਂ ਮੇਰਾ ਅੱਲਾ ਬੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ ਕਰ ਕਿਰਪਾ ਪ੍ਰਭ ਸਾਰੇ ਕਰ
ਕਾਲੀ
अपने प्रीतों के हूं फिर है जल्दी तेरे दे हूं कते सो पाए या हुए कृपा का प्रभु मिलाए विदन खोई मोंद अकेली ना को साथी ना को साथी ना को बेली की मंगना कर फिर साहिब जी दे प्यार विच गज के आखो सतनाम एक लड़ीवार प्रकरण महाराज जी सेवा ले रहे ने बाबे नानक दा भी स्कूल है उदियां भी क्लासां ने थोड़ा बहुता चानना हो जावे संगत करदे आं 10 साल हो गए ने मैं किते कच्ची जी दे नहीं थोड़ा बहुता अगे निकले ए प्रकरण महाराज जी तां सेवा ले रहे और एक गल इत्थे बेनती करदे आं बाबे नानक दे स्कूल दियां क्लासां जे कलगियां वाला चावे ते अपनी नज़र दे नाल सारियां ही पास करा दे ते जे नज़र ना होवे ते कई जन्म भी लग सकदे ਆਖੋ ਸਤਨਾਮ। ਲਫ਼ਜ਼ ਭੁੱਲਣਾ ਨਾ, ਕਈ ਸਾਲ ਨਹੀਂ ਕਈ ਜਨਮ। ਇਹ ਕਲਾਸਾਂ ਮਿਲਦੀਆਂ ਕਿਵੇਂ ਨੇ ਤੇ ਕਿਹੜੀ ਜਗ੍ਹਾ ਤੋਂ? ਕਹਿੰਦੇ ਸੰਗਤ ਵਿੱਚ ਆ ਕੇ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਪਹਿਲੀਆਂ 9 ਕਲਾਸਾਂ ਬੋਲ ਕੇ ਲੰਘ ਰਹੇ ਹਾਂ, ਗੁਰੂ ਸਾਹਿਬ ਕਿਰਪਾ ਕਰਨ, ਫਿਰ ਅੱਜ 10ਵੀਂ ਦੀ ਵਾਰੀ। ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਦੇ ਲਈ ਜੀਵ ਉਦਮ ਕਰਦਾ ਹੈ। ਅਜੇ ਅਰਥ ਨਹੀਂ ਪਤਾ, ਰਸ ਨਹੀਂ ਪਤਾ, ਉਦਮ ਕੀਤਾ, ਗੁਟਕਾ ਸਾਹਿਬ ਫੜਿਆ, ਇਹ ਦਾਖਲਾ ਹੈ ਪਹਿਲੀ ਕਲਾਸ। ਗੁਰੂ ਨਾਨਕ ਦੇ ਸਕੂਲ ਦੀ ਦੂਜੀ ਕਲਾਸ ਮਨ ਪੁਣਿਆ ਜਾਂਦਾ ਹੈ, ਚੰਗੇ ਤੇ ਮੰਦੇ ਦੀ ਪਛਾਣ ਹੋ ਜਾਂਦੀ। ਬਾਬੇ ਨਾਨਕ ਦੇ ਸਕੂਲ ਦੀ ਤੀਜੀ ਕਲਾਸ ਚੰਗੇ ਕੰਮਾਂ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਮਾੜੇ ਕੰਮਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ। ਬਾਬੇ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ। ਇੰਦਰੀਆਂ 'ਤੇ ਕੰਟਰੋਲ ਸ਼ੁਰੂ ਹੋ ਗਿਆ। ਇਹ ਜਿੰਨੀਆਂ ਸੰਗਤਾਂ ਦੂਰ ਤੱਕ ਸੁਣ ਰਹੀਆਂ, ਜੇ ਹੱਥ ਜੋੜ ਕੇ ਬੇਨਤੀ ਹੈ, ਜਿੰਨਾ ਇਸ ਵੇਲੇ ਕਲਯੁਗ ਦਾ ਜ਼ੋਰ ਹੈ, ਇਹ ਰੋਜ਼ ਅਰਦਾਸ ਕਰਿਆ ਕਰੋ, ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਸੰਗਤ ਚੰਗੀ ਮਿਲਦੀ ਰਹੇ, ਇਹ ਮਿਲਦੀ ਰਹੇ। ਜੇ ਸੰਗਤ ਨਹੀਂ, ਮੈਂ ਗੁਰੂ ਦੀ ਹਜ਼ੂਰੀ ਕਹਿੰਦਾ, 18-18, 19-19 ਸਾਲ ਦੀਆਂ ਬੱਚੀਆਂ ਮੋਬਾਈਲ ਹੱਥਾਂ 'ਚ ਹੁੰਦੇ ਨੇ ਅਤੇ ਇਹ ਵੀ ਨਹੀਂ ਪਤਾ ਮੋਬਾਈਲ ਵਿੱਚ ਕਿਹੜੀ ਇੰਦਰੀ 'ਤੇ ਕੰਟਰੋਲ ਰੱਖਣਾ ਅਤੇ ਕਿਹੜੀ 'ਤੇ ਨਹੀਂ ਰੱਖਣਾ। ਆਖੋ ਸਤਨਾਮ। ਆ ਸੰਗਤ ਕੀਤੀ ਹੋਵੇ ਕੰਟਰੋਲ ਹੋਏ, ਬਹੁਤ ਲੋੜ ਜੀ। ਗੁਰੂ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਗੁਰੂ ਨਾਨਕ ਦੇ ਸਕੂਲ ਦੀ 5ਵੀਂ ਕਲਾਸ ਕੁਝ ਪੁੰਨ ਦਾਨ ਵੱਲ ਰੁਚੀ ਵੱਧ ਜਾਂਦੀ ਹੈ। ਦਿਲ ਕਰਦਾ ਹੁਣ ਮੈਂ ਪੁੰਨ ਦਾਨ ਵੀ ਕਰਾਂ। ਗੁਰੂ ਨਾਨਕ ਦੇ ਸਕੂਲ ਦੀ 6ਵੀਂ ਕਲਾਸ ਸਾਧ ਸੰਗਤ ਗੁਰਬਾਣੀ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ। ਗੱਜ ਕੇ ਆਖੋ ਸਤਨਾਮ। ਰਸ ਆਉਣਾ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇ ਸਕੂਲ ਦੀ 7ਵੀਂ ਕਲਾਸ ਗੁਰਬਾਣੀ ਦੀ ਡੂੰਘਾਈ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਗੁਰੂ ਨਾਨਕ ਦੇ ਸਕੂਲ ਦੀ 8ਵੀਂ ਕਲਾਸ ਖਾਣ ਵਿੱਚ ਅਤੇ ਹੋਰ ਕਿਰਿਆ ਵਿੱਚ ਸਾਦਗੀ ਆਉਣੀ ਸ਼ੁਰੂ ਹੋ ਜਾਂਦੀ। ਗੁਰੂ ਨਾਨਕ ਦੇ ਸਕੂਲ ਦੀ 9ਵੀਂ ਕਲਾਸ ਪਹਿਰਾਵੇ ਵਿੱਚ ਵੀ ਸਾਦਗੀ ਆ ਜਾਂਦੀ। ਕਹਿ ਦਿਓ ਗੱਜ ਕੇ ਸਤਨਾਮ। ਇਹਦੇ 'ਚ ਵੀ ਸਾਦਗੀ ਆ ਗਈ। ਅੱਜ ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ ਮਹਾਰਾਜ ਸੇਵਾ ਲੈਣ। ਇੱਕ ਵਾਰੀ ਪੜ੍ਹੋ ਪੰਕਤੀ। ਕਰ ਕਿਰਪਾ ਪ੍ਰਭ ਸਾਧ ਸੰਤ ਜੀ, ਕਰ ਕਿਰਪਾ ਪ੍ਰਭ ਅੱਗੇ ਆਖੋ ਸਤਨਾਮ, ਫਿਰ ਆਖੋ ਸਤਨਾਮ। ਬਹੁਤ ਧਿਆਨ ਦੇਣਾ। ਗੁਰੂ ਨਾਨਕ ਦੇ ਸਕੂਲ ਦੀ ਨੌਵੀਂ ਕਲਾਸ ਪਹਿਰਾਵੇ ਵਿੱਚ ਵੀ ਸਾਦਗੀ ਆ ਗਈ। ਪਿਛਲੀ ਵਾਰੀ ਭਗਤ ਫਰੀਦ ਜੀ ਦਾ ਪਹਿਰਾਵਾ ਸਮਾਂ ਘੱਟ ਸੀ ਅਤੇ ਹੈ ਬੜੀ ਹੈਰਾਨਗੀ ਵਾਲ ਹੈ। ਭਗਤ ਫਰੀਦ ਜੀ ਕੈਸਾ ਪਹਿਰਾਵਾ ਰੱਖਦੇ ਸੀ, ਗੋਦੜੀ ਪਹਿਨਦੇ ਸੀ, ਗੋਦੜੀ 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 ਹੁੰਦੀ ਹੈ ਛੋਟੇ ਛੋਟੇ ਕੱਪੜਿਆਂ ਦੇ ਪੀਸ ਵਧੇ ਹੋਣ ਅਤੇ ਉਹਨਾਂ ਨੂੰ ਸਾਧ ਸੰਗਤ ਜੋੜ ਕੇ ਬਣਾਈ ਹੋਵੇ। ਹੁਣ 10, 12, 15, 20 ਕੱਪੜੇ ਹੈ ਉਹਨੂੰ ਉਹਦੇ ਨਾਲ ਜੋੜਿਆ, ਉਹਨੂੰ ਉਹਦੇ ਨਾਲ ਜੋੜਿਆ, ਉਹਨੂੰ ਉਹਦੇ ਨਾਲ, ਉਹਨੂੰ ਗੋਦੜੀ ਕਹਿੰਦੇ। ਮੈਂ ਹੈਰਾਨ ਰਹਿ ਗਿਆ ਵੀ ਉਹਨਾਂ ਦੀ ਮੈਂ ਗੱਲ ਦੱਸ ਰਿਹਾ ਆਪ ਜੀ ਨੂੰ। ਭਗਤ ਫਰੀਦ ਜੀ ਸੌਣ ਵੇਲੇ ਸਿਰ ਥੱਲੇ ਸਰਾਣਾ ਨਹੀਂ ਸੀ ਲੈਂਦੇ, ਜਿਹੜਾ ਹੱਥ 'ਚ ਡੰਡਾ ਹੁੰਦਾ ਸੀ ਨਾ ਉਹਨੂੰ ਸਰਾਣਾ ਬਣਾ ਲੈਂਦੇ ਸੀ। ਆਖੋ ਸਤਨਾਮ, ਹਾਂ ਉਹਨੂੰ ਸਰਾਣਾ ਬਣਾ ਲੈਣਾ ਅਤੇ ਗੋਦੜੀ ਪਹਿਨਣੀ, ਗੋਦੜੀ ਮਿਕਸ ਕੱਪੜੇ ਗਾਂਢੇ ਲਾ। ਇੱਕ ਵਾਰੀ ਕਿਸੇ ਨੇ ਬੜਾ ਰੇਸ਼ਮੀ ਚੋਲਾ ਫਰੀਦ ਜੀ ਨੂੰ ਭੇਟਾ ਕਰਤਾ। ਫਰੀਦ ਜੀ ਨੇ ਉਹਦਾ ਮਨ ਰੱਖਣ ਲਈ 1 ਘੰਟਾ ਪਾਇਆ, ਪਾਉਣ ਤੋਂ ਬਾਅਦ ਸੇਵਾਦਾਰ ਨੂੰ ਦਿੱਤਾ ਅਤੇ ਕਹਿਣ ਲੱਗੇ ਜਿਹੜਾ ਆਨੰਦ ਸਾਨੂੰ ਗੋਦੜੀ ਵਿੱਚ ਏ ਉਹ ਆਨੰਦ ਰੇਸ਼ਮੀ ਕੱਪੜੇ 'ਚ ਨਹੀਂ। ਆਖੋ ਸਤਨਾਮ। ਕਹਿੰਦੇ ਗੋਦੜੀ ਨਾਲ ਹੋਮੇ ਨਹੀਂ ਆਉਂਦੀ। ਇਹ ਗੋਦੜੀ ਹੁੰਦੀ ਜੀ, ਹੁਣ ਮੈਂ ਪੁੱਛੋ ਮੰਡੀ ਗਿਆ ਅਤੇ ਮੈਨੂੰ ਬਾਬਾ ਸੁਖਦੇਵ ਸਿੰਘ ਜੀ ਨੇ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਗੋਦੜੀ ਵਿਖਾਈ। ਆਖੋ ਸਤਨਾਮ। ਉਹਨਾਂ ਦੀ ਗੋਦੜੀ ਉਦੋਂ ਦੀ ਟਰੰਕ 'ਚ ਪਈ ਸੀ। ਹੁਣ ਜਦੋਂ ਬਾਬਾ ਸੁਖਦੇਵ ਜੀ ਸਿੰਘ ਜੀ ਕੋਲ ਸੇਵਾ ਆਈ ਅਤੇ ਮੈਨੂੰ ਉਸ ਗੋਦੜੀ ਦੇ ਉਹਨਾਂ ਨੇ ਜਿਹੜੀ ਵੱਡੇ ਬਾਬਾ ਮਹਾਂ ਹਰਨਾਮ ਸਿੰਘ ਜੀ, ਕੋਈ ਕੱਪੜਾ ਕਿੱਥੋਂ ਟੁੱਟਾ, ਕੋਈ ਕਿੱਦਾਂ ਟੁੱਟਾ, ਕੋਈ ਨੀਲਾ, ਕੋਈ ਹਰਾ, ਕੋਈ ਲਾਲ, ਕੋਈ ਪੀਲਾ, ਅਤੇ ਗੋਦੜੀ ਇਹੋ ਜਿਹੀ ਹੁੰਦੀ ਹੈ ਵੀ ਚੋਲਾ ਵੀ ਬਣ ਜਾਂਦਾ ਅਤੇ ਜੇ ਰਾਤੀ ਸੌਣਾ ਹੈ ਤਾਂ ਉਹਦੇ ਵਿੱਚ ਸਰੀਰ ਵਾੜ ਦਿਓ ਅਤੇ ਰਜਾਈ ਦਾ ਵੀ ਕੰਮ ਦੇ ਜਾਂਦੀ, ਥੱਲੋ ਤੁਲਾਈ ਦਾ ਵੀ, ਸਾਰੇ ਕੰਮ ਕਰ ਜਾਂਦੀ ਹੈ ਇੱਕੋ ਗੋਦੜੀ। ਜਿਨ ਪੱਟ ਅੰਦਰ ਬਾਹਰ ਬੋਲੋ, ਬਾਹਰ ਗੋਦੜ ਆਪੋ ਸੱਤ ਬਾਣੀ 'ਚ ਨਾ ਆਇਆ ਅਤੇ ਭਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿੱਚਾ। ਫਰੀਦ ਜੀ ਕਹਿੰਦੇ ਵੀ ਜਿਹੜੀ ਸ਼ਾਂਤੀ ਸਾਨੂੰ ਗੋਦੜੀ 'ਚ ਹੈ, ਭਾਵੇਂ ਤੂੰ ਸਾਨੂੰ ਰੇਸ਼ਮੀ ਚੋਲਾ ਦਿੱਤਾ ਹੈ ਪਰ ਜਦੋਂ ਅਸੀਂ ਰੇਸ਼ਮੀ ਚੋਲਾ ਪਾਇਆ ਅਤੇ ਜਿਸ ਕਮਾਈ ਨਾਲ ਤੂੰ ਲਿਆਇਆ ਉਹ ਸੀਨ ਅੱਗੇ ਆਉਂਦੇ। ਗੋਦੜੀ 'ਚ ਫਿਰ ਕੋਈ ਸੀਨ ਨਹੀਂ ਆਉਂਦਾ ਵੀ ਇਹ ਸਾਰਿਆਂ ਦੇ ਮਿਕਸ ਕੰਮ ਹੈ। ਆਖੋ ਸਤਨਾਮ। ਸਭ ਦੀ ਹਾਜ਼ਰੀ ਲੱਗੀ ਹੈ। ਤੋ ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ, ਇਹ ਸਤਿਗੁਰਾਂ ਦੇ ਸਕੂਲ ਦੀ 10ਵੀਂ ਕਲਾਸ ਕਹਿੰਦੇ ਜਗਤ, ਸੁਣਿਓ ਆ ਜਗਤ 10ਵੀਂ ਕਲਾਸ ਕਹਿੰਦੇ ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ। ਨਜ਼ਰ ਆਉਣਾ ਬਹੁਤ ਧਿਆਨ, ਇਹ ਅਵਸਥਾ ਮੈਂ ਕਿਵੇਂ ਦੱਸਾਂ। ਕਿ ਕਲਾਸਾਂ ਟੱਪਦਿਆਂ ਟੱਪਦਿਆਂ ਇੱਥੇ ਪਹੁੰਚ ਗਿਆ ਕਿ ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ, ਨਜ਼ਰ ਆਉਣਾ। ਦੁਕਾਨ ਖੋਲਦਾ, ਗਾਹਕ ਵਣਜਦਾ, ਪਰ ਇੱਕ ਚੀਜ਼ ਨਜ਼ਰ ਆਉਣੀ ਸ਼ੁਰੂ ਹੋ ਗਈ ਏ ਕਿ ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਇਹ ਦੁਕਾਨ ਛੱਡ ਕੇ ਮੈਨੂੰ ਕਿਹੜੇ ਵੇਲੇ ਇੱਥੋਂ ਜਾਣਾ ਪੈ ਜਾਵੇ। ਆਖੋ ਸਤਨਾਮ। ਉਸ ਕਰਕੇ ਪਕੜ ਖਤਮ ਹੋ ਗਈ। ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਇਹ ਮੈਂ ਇੱਕ ਬੇਨਤੀ ਕਰਦਿਆਂ, ਜਿਸ ਦਿਨ ਤੁਹਾਨੂੰ ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਵੈਰਾਗ ਦੀ ਪ੍ਰਾਪਤੀ ਹੋ। ਵੈਰਾਗ ਇਹ ਦਸਵੀਂ ਕਲਾਸ ਹੈ। ਵਿਚਰਦਾ ਲੋਕਾਂ ਵਾਂਗ, ਪਰ ਇੱਕ ਮਹਾਰਾਜ ਨੇ ਬਸ ਦਸਵੀਂ ਕਲਾਸ 'ਚ ਚੜ੍ਹਾ ਦਿੱਤਾ ਕਿ ਜਗਤ ਹੁਣ ਬਿਨਸਨ ਹਾਰ ਨਜ਼ਰ ਆਉਂਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਇਹ ਦਸਵੀਂ ਕਲਾਸ ਬਾਰੇ ਉਹਨਾਂ ਦੇ ਬਚਨ ਨੇ। ਇੱਕ ਕਿਤਾਬ ਬਾਜ਼ਾਰੋਂ ਲਿਆ ਕੇ ਪੜ੍ਹਨੀ ਹੋਵੇ ਪੜ੍ਹ ਲਿਓ, ਕਿਤਾਬ ਦਾ ਨਾਂ ਹੈ ਤੀਜਾ ਨੇਤਰ। ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਿਤਾਬ ਹੈ ਤੀਜਾ ਨੇਤਰ। ਉਹਦੇ 'ਚ ਜਿਹੜੀ ਦਸਵੀਂ ਕਲਾਸ ਦੇ ਇਸ਼ਾਰੇ, ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਇਹਦੇ ਕੁਝ ਨਾਲ ਮਿਲਦੇ ਜੁਲਦੇ ਬਚਨ ਨੇ। ਦੋ ਮੈਂ ਆਪ ਜੀ ਦੇ ਚਰਨਾਂ 'ਚ, ਤੀਜਾ ਨੇਤਰ ਨਾ ਹੈ ਕਿਤਾਬ ਦਾ, ਉਹਦੇ 'ਚ ਇਹ ਦਸਵੀਂ ਕਲਾਸ ਬਾਰੇ ਇੱਕ ਬਚਨ ਹੈ, ਬਹੁਤ ਧਿਆਨ ਨਾਲ ਸੁਣਿਓ। ਉਹ ਲਿਖਦੇ ਹੈ ਕਹਿੰਦੇ, ਬਿਨਸਨ ਹਾਰ ਜਗਤ ਦੀ ਅਸਲੀਅਤ, ਇਹ ਬਿਨਸਨ ਹਾਰ ਜਗਤ ਦੀ ਅਸਲੀਅਤ ਜਦੋਂ ਦਿਸ ਪਵੇ। ਸੁਣਿਓ, ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਵਚਨ, ਬਿਨਸਨ ਹਾਰ ਜਗਤ ਦੀ ਅਸਲੀਅਤ ਜਦੋਂ ਦਿਸ ਪਵੇ ਤੇ ਸਾਰੀਆਂ ਹੀ ਆਸਾਂ ਮੁੱਕ ਜਾਂਦੀਆਂ, ਆਸ ਰਹਿੰਦੀ ਨਹੀਂ। ਆਖੋ ਸਤਨਾਮ। ਹਾਂ, ਬਿਨਸਨ ਹਾਰ ਜਗਤ ਦੀ ਜਦੋਂ ਅਸਲੀਅਤ ਬੰਦੇ ਦੇ ਸਮਝ ਪੈਂਦੀ ਹੈ ਨਾ, ਸਾਰੀਆਂ ਆਸਾਂ ਮੁੱਕ ਜਾਂਦੀਆਂ। ਧਿਆਨ ਦੇਣਾ, ਉਹਨਾਂ ਨੇ ਅੱਗੋਂ ਦੋ ਲਾਈਨਾਂ ਲਿਖੀਆਂ, ਵੇਰਵੇ ਆਸੇ ਬੋਲਦੀ ਹੈ। ਬਿਨਸਨ ਹਾਰ ਜਗਤ ਦੀ ਅਸਲੀਅਤ ਜਦੋਂ ਦਿਸ ਪਵੇ ਤੇ ਆਸਾਂ ਮੁੱਕ ਜਾਂਦੀਆਂ। ਉਹਨਾਂ ਨੇ ਅੱਗੋਂ ਲਿਖਿਆ ਹੈ, ਕਹਿੰਦੇ ਇਹੋ ਜਿਹੇ ਬੰਦੇ ਨੂੰ ਭੁੱਖ ਲੱਗੇ, ਇਹੋ ਜਿਹੇ ਬੰਦੇ ਨੂੰ ਭੁੱਖ ਲੱਗੇ ਤੇ ਭੋਜਨ ਖਾਂਦਾ, ਭੋਜਨ ਖਾਏਗਾ ਭੁੱਖ ਲੱਗੇ, ਪਰ ਲਾਲਸਾ ਮੁੱਕ ਗਈ ਹੈ। ਆਖੋ ਸਤਨਾਮ। ਬਹੁਤ ਧਿਆਨ, ਲਾਲਸਾ ਮੁੱਕ ਗਈ ਹੈ, ਲੂਣ ਨਾਲ ਆ ਗਈ ਹੈ ਤਾਂ ਵੀ ਆਨੰਦ 'ਚ, ਸਬਜ਼ੀਆਂ ਘਰ ਵਾਲੀ ਨੇ ਦੋ ਰੱਖਤੀਆਂ ਤਾਂ ਵੀ ਆਨੰਦ 'ਚ, ਤਿੰਨ ਰੱਖਤੀਆਂ ਤਾਂ ਵੀ ਆਨੰਦ 'ਚ, ਸਾਦੀ ਖਾ ਰਿਹਾ ਤਾਂ ਵੀ ਆਨੰਦ 'ਚ। ਇਹ ਜਿਹਨੂੰ ਬਿਨਸਨ ਹਾਰ ਜਗਤ ਦੀ ਅਸਲੀਅਤ ਦਿਸ ਪਵੇ, ਆਸਾਂ ਮੁੱਕ ਗਈ, ਰੋਟੀ ਖਾ ਰਿਹਾ ਲਾਲਸਾ ਮੁੱਕ ਗਈ। ਗਿਆਨੀ ਜੀ ਨੇ ਅੱਗੇ ਇੱਕ ਭਜਨ ਲਿਖਿਆ, ਉਪਜੀਵਕਾ ਲਈ, ਉਪਜੀਵਕਾ ਕਹਿੰਦੇ ਵੀ ਘਰ ਚਲਾਉਣ ਲਈ, ਉਪਜੀਵਕਾ ਲਈ ਧੰਦਾ ਕਰਦਾ, ਦੁਕਾਨ ਤੇ ਜਾਂਦਾ, ਉਹ ਬੰਦਾ ਜਿਹਨੂੰ ਜਗਤ ਬਿਨਸਨ ਹਾਰ ਦੀ ਅਸਲੀਅਤ ਪਤਾ ਲੱਗ ਜੇ, ਆਸਾਂ ਮੁੱਕਣੀਆਂ ਕਿਹਨੂੰ, ਕਹਿੰਦੇ ਉਪਜੀਵਕਾ ਲਈ ਧੰਦਾ ਕਰਦਾ ਪਰ ਧੰਦੇ ਵਿੱਚੋਂ ਲਾਲਚ ਮੁੱਕ ਜਾਂਦਾ। ਆਖੋ ਸਤਨਾਮ। ਲਾਲਚ ਮੁੱਕ ਜਿਵੇਂ ਆਪ ਜੀ ਦੇ ਚਰਨਾਂ 'ਚ ਇੱਕ ਵਾਰੀ ਬਚਨ ਰੱਖਿਆ ਸੀ ਵੀ ਲੁਧਿਆਣੇ ਦਾ ਇੱਕ ਪਰਿਵਾਰ 'ਚ ਉਹਨੇ ਇੱਕ ਮੌਲ ਬਣਾਇਆ ਸੀ। ਮੌਲ ਜੇ ਉਹਦਾ ਕਿਰਾਇਆ ਲਵੇ ਇਹ ਉਦੋਂ ਦੀ ਗੱਲ ਹੈ, ਹੁਣ ਤਾਂ ਵੱਧ ਗਏ ਹੋਣੇ। ਕਿਰਾਇਆ ਲਵੇ ਤੇ 3-4 ਲੱਖ ਘਰ ਬੈਠਿਆਂ ਕਿਰਾਇਆ ਆਉਂਦਾ, ਆਪ ਚਲਾਵੇ 5-6 ਲੱਖ ਆਮਦਨ ਹੈ ਵੀ ਸਾਰੀਆਂ ਕੰਪਨੀਆਂ ਆਪ ਅਟੈਂਡ ਕਰੇ, ਸਭ ਬੰਦੇ ਆਪ ਰੱਖੇ, ਮੌਲ ਦੇ ਅਲੱਗ ਅਲੱਗ ਦੁਕਾਨਾਂ 'ਚ ਆਪਣੇ ਵਰਕਰ ਰੱਖੇ। ਦਾਸ ਨੂੰ ਉਹਨੇ ਪੁੱਛਿਆ ਸੀ, ਕਹਿੰਦਾ ਕਿਰਾਏ 'ਤੇ ਦੇਵਾਂ ਕਿ ਸਾਰਾ ਆਪ? ਮੈਂ ਕਿਹਾ ਫਰਕ ਕੀ ਹੈ? ਕਹਿੰਦੇ ਕਿਰਾਏ 'ਤੇ ਦਿਆਂ ਤਾਂ 4 ਲੱਖ ਘਰ ਬੈਠਿਆਂ ਮਿਲਦਾ, ਕੋਈ ਨਹੀਂ ਵਾ ਕਿਰਾਏ ਮਹੀਨੇ ਮੈਂ ਜਾਣਾ ਨੇ। ਮੌਲ ਬਣਾਇਆ ਉਹਦੇ 25-30 ਦੁਕਾਨਾਂ ਨੇ, ਕੋਈ ਹਾਲ ਨੇ। ਅਤੇ ਜੇ ਮੈਂ ਆਪ ਕਰਦਾ ਤਾਂ 6-7-8 ਲੱਖ ਵੀ ਕਮਾ ਸਕਦਾ। ਅਤੇ ਜਦੋਂ ਦਾਸ ਨੇ ਉਹਦੀ ਅਵਸਥਾ ਚੈੱਕ ਕਰਨੀ ਚਾਹੀਦੀ, ਇਹ ਕਿੱਥੇ ਖੜਾ ਹੈ? ਮੈਂ ਕਹੀ ਤੁਹਾਡਾ ਕੀ ਵਿਚਾਰ ਹੈ? ਕਹਿਣ ਲੱਗਾ ਆਪ ਹੀ ਕਰੀਏ। ਆਪੋ ਸਤਨਾਮ। ਇਹ ਕੀ ਸੀ ਜੀ, ਆਪ ਕਰੇ ਹੁਣ 150-200 ਬੰਦਾ ਰੱਖਣਾ, ਉਹ ਮਾਲ ਮੰਗਾਉਣੇ, ਅਕਾਊਂਟ ਰੱਖਣੇ, ਹਿਸਾਬ ਗੌਰਮੈਂਟ ਨੂੰ ਦੇਣੇ, ਸਭ ਕੁਝ, ਫਿਰ ਅੱਗੋਂ ਵਰਕਰ ਰੱਖਣੇ, ਕਦੋਂ ਨਿਤਨੇਮ ਕਰੇਗਾ, ਕਦੋਂ ਸਿਮਰਨ ਕਰੇਗਾ? ਇਹ 10ਵੀਂ ਕਲਾਸ ਹੈ ਉਪਜੀਵਕਾਂ ਲਈ, ਮੌਲ ਬਣਾ ਰਿਹਾ ਉਪਜੀਵਕਾਂ ਲਈ, ਦੁਕਾਨਾਂ ਬਣਾ ਰਿਹਾ ਉਪਜੀਵਕਾਂ ਲਈ, ਧੰਦਾ ਕਰ ਰਿਹਾ। ਇਹ ਨਹੀਂ ਵੀ ਉਪਜੀਵਕਾ ਲਈ ਉਹਨੇ ਸਭ ਕੁਝ ਛੱਡ ਕੇ ਬਹਿ ਗਿਆ। ਗਿਆਨੀ ਜੀ ਨੇ ਲਿਖਿਆ, ਕਹਿੰਦੇ ਉਪਜੀਵਕਾ ਲਈ ਧੰਦਾ ਕਰ ਰਿਹਾ ਪਰ ਵਿੱਚੋਂ ਲਾਲਚ ਮੁੱਕ ਗਿਆ। ਗੱਜ ਕੇ ਆਖੋ ਸਤਨਾਮ। ਲਾਲਚ ਮੁੱਕ ਗਿਆ। ਇਹ 10ਵੀਂ ਕਲਾਸ ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਉਸੇ ਕਿਤਾਬ ਵਿੱਚੋਂ ਧਿਆਨ ਦੇਣਾ, ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਦੂਜਾ ਬਚਨ ਤੀਜਾ ਨੇਤਰ ਕਿਤਾਬ ਚੋਂ ਅੱਜ ਦੀ 10ਵੀਂ ਕਲਾਸ ਬਾਰੇ ਉਹ ਲਿਖਦੇ, ਕਹਿੰਦੇ ਜਗਤ ਵਿੱਚ ਐਸਾ ਕੁਝ ਨਹੀਂ ਜਿਹਦੇ ਨਾਲ ਮੇਰੀ ਤ੍ਰਿਪਤੀ ਹੋ ਜਾਵੇ। ਸੁਣਿਓ, ਜਗਤ ਵਿੱਚ ਐਸਾ ਕੁਝ ਨਹੀਂ ਜਿਹਦੇ ਨਾਲ ਮੇਰੀ ਤ੍ਰਿਪਤੀ ਹੋ ਜਾਵੇ, ਜਿੱਦਣ ਇਹ ਗਿਆਨ ਹੋ ਜਾਵੇ ਕਹਿੰਦੇ ਉਸ ਦਿਨ ਸੱਚੀ ਉਦਾਸੀ ਦਾ ਜਨਮ ਹੁੰਦਾ ਹੈ। ਆਖੋ ਸਤਨਾਮ। ਜਿਹਦੇ ਨਾਲ ਇਹ ਗਿਆਨ ਹੋ ਜਾਵੇ ਕਿ ਜਗਤ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹਦੇ ਨਾਲ ਮੇਰੀ ਤ੍ਰਿਪਤੀ ਹੋ ਜਾਵੇ, ਜਿੱਦਣ ਇਹ ਗਿਆਨ ਹੋ ਜਾਵੇ ਸੱਚੀ ਉਦਾਸੀ ਦਾ ਜਨਮ ਹੁੰਦਾ ਹੈਗਾ ਜੀ। ਆਖੋ ਸਤਨਾਮ। ਅਤੇ ਅੱਜ ਦੀ 10ਵੀਂ ਸਕੂਲ ਦੀ ਕਲਾਸ ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਇਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਧਿਆਨ ਦੇਣਾ, 9ਵੇਂ ਪਾਤਸ਼ਾਹ ਜੀ, ਮੈਨੂੰ ਬਹੁਤ ਵਧੀਆ ਲੱਗਾ ਬਚਨ। ਪਿਤਾ ਜੀ ਮਾਲਕ ਸਾਡੇ ਦਾ, ਤੁਸੀਂ ਵੀ ਉਹਨੂੰ ਹਿਰਦੇ 'ਚ ਵਸਾਇਓ, ਬੜਾ ਹੀ ਆਨੰਦ ਹੈ। ਇਸੇ ਗ੍ਰਿਸ਼ਤੀ 'ਚ ਰਹੋਗੇ, ਇਸੇ ਪਰਿਵਾਰ 'ਚ ਰਹੋਗੇ, ਇੱਕ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਵਾਰੀ ਦਾ ਨਹੀਂ ਪਤਾ। ਗੁਰੂ ਤੇਗ ਬਹਾਦਰ ਜੀ ਦਾ ਇਸੇ ਕਲਾਸ ਦੇ ਪ੍ਰਥਾਇਕ ਬਚਨ ਹੈ, ਉਹ ਬਚਨ ਹੈ ਜੀ, ਜਗਤ ਇੱਕ ਸੁਪਨਾ ਹੈ। ਧਿਆਨ ਦੇ, ਜਗਤ ਇੱਕ ਸੁਪਨਾ, ਫਰਕ ਇਹਨਾਂ, ਸੁਣਿਓ ਧਿਆਨ, ਜਗਤ ਇੱਕ ਸੁਪਨਾ, ਫਰਕ ਕਿਤਨਾ, ਇੱਕ ਸੁਪਨਾ ਬੰਦ ਅੱਖ ਨਾਲ ਵੇਖਦੇ ਹਾਂ ਤੇ ਇੱਕ ਸੁਪਨਾ ਇਹ ਖੁੱਲੀ ਅੱਖ ਨਾਲ ਵੇਖ ਰਹੇ। ਗੱਜ ਕੇ ਆਖੋ ਸਤਨਾਮ। ਕਹਿੰਦੇ ਹੈ ਵੀ ਸੁਪਨਾ ਹੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗਤ ਇੱਕ ਸੁਪਨਾ ਤੇ ਇੱਕ ਸੁਪਨਾ ਰਾਤੀ ਵੇਖਦੇ ਹਾਂ, ਉਦੋਂ ਅੱਖਾਂ ਬੰਦ ਹੁੰਦੀਆਂ, ਜਦੋਂ ਨੀਂਦਰ ਖੁੱਲਦੀ ਹੈ ਕਹਿੰਦੇ ਉਹ ਇਹ ਤਾਂ ਸੁਪਨਾ ਸੀ। ਜੇ ਸੁਪਨਾ ਭੈੜਾ ਹੋਵੇ ਤਾਂ ਵੀ ਬੰਦਾ ਕਹਿੰਦਾ ਚੱਲ ਸ਼ੁਕਰ ਹੈ ਕੋਈ ਨਹੀਂ ਸੁਪਨਾ ਹੀ। ਚੰਗਾ ਹੋਵੇ ਤਾਂ ਵੀ ਕਹਿੰਦਾ ਉਹ ਇਹ ਤਾਂ ਸੁਪਨਾ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਸੁਪਨਾ ਬੰਦ ਅੱਖ ਨਾਲ ਵੇਖਦਿਆਂ ਹੈ, ਇਹ ਵੀ ਸੁਪਨਾ ਹੈ, ਪਰ ਇਹ ਖੁੱਲ੍ਹੀ ਅੱਖ ਨਾਲ ਵੇਖਣਾ ਸ਼ੁਰੂ ਹੋ ਜਾਵੇ। ਆਖੋ ਸਤਨਾਮ। ਇਹ ਗੁਰੂ ਤੇਗ ਬਹਾਦਰ ਜੀ ਦਾ ਬਚਨ। ਆ ਇੱਕ ਪੰਕਤੀ ਵੀ ਬੋਲੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਬੜੀ ਪਿਆਰੀ ਹੈ।
ਜਿਉਂ ਸੁਪਨਾ ਯਾਰ ਵੇਖਣਾ ਇਸ ਜਗ ਤੋਂ ਜਾਣ, ਜਿਉਂ ਸੁਪਨਾ ਯਾਰ
ਬੋਲੋ ਭੈਣੋ, ਜਿਉਂ ਸੁਪਨਾ ਯਾਰ
ਜਿਉਂ ਸੁਪਨਾ ਯਾਰ ਵੇਖਣਾ ਇਸ ਜਗ ਕੋ ਜਾਣ, ਜਿਉਂ ਸੁਪਨਾ ਇਸ ਜਗ ਕੋ ਜਾਣ,
ਇਸ ਜਗ ਕੋ ਜਾਣ,
ਇਸ ਜਗ ਕੋ ਜਾਣ,
ਸਾਰੇ ਗੱਜੇ ਆਖੋ ਸਤਨਾਮ। ਨੌਵੇਂ ਪਾਤਸ਼ਾਹ ਦਾ ਭਜਨ ਕਹਿੰਦੇ ਜਗਤ ਇੱਕ ਸੁਪਨਾ, ਫਰਕ ਇੰਨਾ, ਇੱਕ ਸੁਪਨਾ ਬੰਦ ਅੱਖਾਂ ਨਾਲ ਵੇਖਦੇ ਆ ਤੇ ਇੱਕ ਸੁਪਨਾ ਅੱਖਾਂ ਖੋਲ੍ਹ ਕੇ ਵੇਖ ਰਹੇ ਹੈ, ਇਹ ਵੀ ਸੁਪਨਾ। ਦਸਵੀਂ ਕਲਾਸ ਜਗਤ ਬਿਨ ਸੰਹਾਰ ਨਜ਼ਰ ਆਉਣਾ ਸ਼ੁਰੂ। ਇੱਕ ਕਿਤਾਬ ਹੈ ਜੀ ਗੁਰਮੁਖ ਮਨੋਵਿਗਿਆਨ, ਜਸਵੰਤ ਸਿੰਘ ਨਿੱਕੀ, ਉਹਨਾਂ ਦਾ ਬਚਨ। ਇਹ ਦਸਵੀਂ ਕਲਾਸ ਬਾਰੇ ਧਿਆਨ ਦੇਣਾ, ਉਹਨਾਂ ਦਾ ਬਚਨ ਹੈ। ਕਹਿੰਦੇ ਜਗਤ ਵਿੱਚ ਬਹੁਤ ਧਿਆਨ ਦੇਣਾ। ਹੁਣ ਇਹਦੇ ਵੱਧੋਂ ਆਪਾਂ ਪੰਜ ਮਿੰਟ ਲੈਣੇ ਆ ਕਿ ਰੱਬ ਨੇ ਕਿਹਨੂੰ ਕਿਹੜਾ ਝਟਕਾ ਲਾਇਆ ਇਹ ਕਲਾਸ 'ਚ ਲੈ ਗਿਆ, ਅਤੇ ਉਦੋਂ ਫਿਰ ਤੁਸੀਂ ਅਰਦਾਸ ਕਰਨੀ ਹੈ ਕਦ ਨਾਨਕ ਆਵੇ ਵਾਰੀ। ਇਹ ਬਚਨ ਤੋਂ ਬਾਅਦ ਪੰਜ ਸੱਤ ਮਿੰਟ ਇਹ ਜਸਵੰਤ ਸਿੰਘ ਨੇਕੀ ਜੀ ਦਾ ਬਚਨ ਹੈ। ਕਹਿੰਦੇ ਜਗਤ ਵਿੱਚ ਧਿਆਨ ਦੇਣਾ, ਜਗਤ ਵਿੱਚ ਆਰਜ਼ੀ ਤੌਰ 'ਤੇ ਰਹਿਣ ਆਏ ਦਾ ਜਦੋਂ ਗਿਆਨ ਹੋ ਜਾਵੇ, ਆਰਜ਼ੀ ਆਇਆ ਜਗਤ ਵਿੱਚ ਆਰਜ਼ੀ ਤੌਰ 'ਤੇ ਰਹਿਣ ਆਏ ਦਾ ਜਦੋਂ ਗਿਆਨ ਹੋ ਜਾਵੇ, ਅਸਲੀ ਸਾਡਾ ਸਫ਼ਰ ਜਿਹੜਾ ਉਦੋਂ ਸ਼ੁਰੂ ਹੁੰਦਾ ਹੈ। ਗੱਜ ਕੇ ਆਖੋ ਸਤਨਾਮ। ਜਗਤ ਵਿੱਚ ਆਰਜ਼ੀ ਤੌਰ 'ਤੇ ਰਹਿਣ ਦਾ ਜਦੋਂ ਆਏ ਹਾਂ ਅਸੀਂ, ਇਹ ਗਿਆਨ ਹੋ ਜਾਵੇ, ਸਾਡਾ ਅਸਲੀ ਰੱਬ ਦੇ ਘਰ ਵੱਲ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ। ਦਸਵੀਂ ਕਲਾਸ ਜਗਤ ਬਿਨ ਸੰਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਵੇ, ਅਤੇ ਜਿਵੇਂ ਜਿਵੇਂ ਰੱਬ ਨੇ ਵਿਧ ਬਣਾਈ ਅਤੇ ਪੰਜ ਸੱਤ ਮਿੰਟ ਸਹਿਯੋਗ ਦੇਣਾ। ਅੱਜ ਭਗਤ ਫਰੀਦ ਜੀ ਆ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ। ਇਹ ਝਟਕਾ ਕਦੋਂ ਲੱਗਾ, ਵਿਰਾਗ ਕਿਵੇਂ ਆਇਆ? ਜਗਤ ਬਿਨ ਸੰਹਾਰ ਹੈ ਅਤੇ ਅੰਦਰ ਲਗਨ ਇੱਧਰ, ਇਹ ਪਤਾ ਕਦੋਂ ਲੱਗਾ? ਪੜੋਗੇ ਨਾ ਫਰੀਦ ਜੀ ਦਾ ਜੀਵਨ, ਅਤੇ ਫਰੀਦ ਜੀ ਨੂੰ ਝਟਕਾ ਇੱਥੋਂ ਲੱਗਾ, ਮਾਂ ਅੱਗ ਬਾਲਦੀ ਪਈ ਸੀ, ਅੱਗ ਬਲੇ ਮਾਂ ਅੱਗ ਬਾਲਦੀ ਸੀ ਲੱਕੜਾਂ ਰੱਖ ਕੇ ਅਤੇ ਅੱਗ ਨਾ ਬਲੇ, ਅਤੇ ਮਾਂ ਨੇ ਕੀ ਕੀਤਾ ਵੀ ਛੋਟੀਆਂ ਲੱਕੜਾਂ ਉਹ ਪਹਿਲੇ ਲਾ ਦਿੱਤੀਆਂ। ਜਦੋਂ ਛੋਟੀਆਂ ਲੱਕੜਾਂ ਲਾਈਆਂ ਤਾਂ ਉਹਨੂੰ ਅੱਗ ਲੱਗ ਗਈ। ਫਰੀਦ ਹੀ ਵੇਖ ਰਿਹਾ ਫਰੀਦ ਜੀ ਦੇਖ ਰਹੇ ਆ, ਇੱਕਦਮ ਝਟਕਾ ਲੱਗਾ, ਝਟਕਾ। ਉਹ ਕੀ ਝਟਕਾ ਲੱਗਾ? ਕਹਿੰਦੇ ਉਹ ਮਨਾ, ਜੇ ਛੋਟੀਆਂ ਲੱਕੜਾਂ ਨੂੰ ਅੱਗ ਪਹਿਲੇ ਲੱਗ ਸਕਦੀ ਏ ਤੇ ਕੋਈ ਪਤਾ ਨਹੀਂ ਰੱਬ ਛੋਟੀ ਉਮਰ ਚ ਵੀ ਬੁਲਾ ਸਕਦਾ ਹੈ। ਕਹਿੰਦੇ ਉਸ ਦਿਨ ਤੋਂ ਇਹੋ ਜਿਹਾ ਝਟਕਾ ਲੱਗਾ ਕਿ ਇਹ ਨਾ ਸੋਚ ਬੁੱਢੇ ਹੋ ਕੇ ਹੀ ਜਪਾਂਗੇ, ਵੱਡੇ ਹੋ ਕੇ ਹੀ ਜਪਾਂਗੇ। ਇਹ ਨਾ ਸੋਚ ਸੱਠ ਸੱਤਰ ਤੋਂ ਬਾਅਦ ਜਪਾਂਗੇ, ਜਿਵੇਂ ਛੋਟੀ ਲੱਕੜ ਨੂੰ ਅੱਗ ਪਹਿਲੇ ਲੱਗ ਜਾਂਦੀ ਏ, ਕੋਈ ਪਤਾ ਨਹੀਂ ਕਿਤੇ ਉਹ ਛੋਟੀ ਉਮਰ ਜੀ ਨਾ ਬੁਲਾ ਲਵੇ। ਫਰੀਦ ਜੀ ਜੁੜ ਗਏ, ਇਹਨੂੰ ਵੇਖ ਕੇ ਹੀ ਬਸ ਜਗਤ ਬਿੰਸਨ ਹਾਰ ਨਜ਼ਰ ਆਉਣਾ। ਭਾਈ ਰਣਧੀਰ ਸਿੰਘ ਜੀ ਗੱਜ ਕੇ ਆਖੋ ਸਤਨਾਮ। ਅੱਜ ਜਿਨ੍ਹਾਂ ਨੂੰ ਤੁਸੀਂ ਕਿੰਨੇ ਸਤਿਕਾਰ ਨਾਲ ਇੱਕ ਬਖਸ਼ੀ ਰੂਹ ਦੇ ਨਾਂ ਵਿੱਚ ਯਾਦ ਕਰਦੇ, ਇਹਨਾਂ ਦਾ ਜਿਹੜਾ ਪਲਟਾ ਕਿਵੇਂ ਵੱਜਿਆ ਬਹੁਤ ਧਿਆਨ ਦੇਣਾ। ਕਿਤਾਬ 'ਚ ਲਿਖਿਆ ਉਧਰੋਂ ਭਾਈ ਸਾਹਿਬ ਬੀ ਏ ਦੀ ਤਿਆਰੀ ਕਰ ਰਹੇ ਅਤੇ ਉਧਰੋਂ ਵਕਾਲਤ ਦੇ ਪੇਪਰ, ਆਖੋ ਸਤਨਾਮ। ਇੰਨਾ ਪੜ੍ਹਾਈ ਦਾ ਰੁਝੇਵਾਂ, ਉਧਰੋਂ ਬੀ ਏ ਦੇ ਪੇਪਰਾਂ ਦੀ ਤਿਆਰੀ, ਉਧਰੋਂ ਵਕਾਲਤ ਦੇ ਪੇਪਰਾਂ ਦੀ ਤਿਆਰੀ, ਅਤੇ ਭਾਈ ਰਣਧੀਰ ਸਿੰਘ ਜੀ ਦੇ ਪਿਤਾ ਜੀ ਦਾ ਸੁਣਿਆ ਆਇਆ ਕਿ ਜਿੰਨਾ ਨਿਤਨੇਮ ਕਰਦੇ ਹੋ ਨਾ ਉਹ ਕਰੀ ਚੱਲੋ। ਸੁਣਿਓ ਸੁਣਿਆ, ਪਿਤਾ ਜੀ ਨੇ ਕੀ ਸੁਣਿਆ ਭੇਜਿਆ? ਕਹਿਣ ਲੱਗੇ ਇਹਨਾਂ ਪੇਪਰਾਂ ਵਿੱਚੋਂ ਵੀ ਸੋਹਣੇ ਨੰਬਰਾਂ ਵਿੱਚ ਸਫਲਤਾ ਮਿਲ ਜਾਵੇ, ਇਹਨਾਂ ਪੇਪਰਾਂ 'ਚੋਂ ਵੀ ਸੋਹਣੇ ਨੰਬਰਾਂ ਵਿੱਚ ਸਫਲਤਾ ਮਿਲ ਜੇ, ਇੱਕ ਜਪਜੀ ਸਾਹਿਬ ਦਾ ਪਾਠ ਅਤੇ ਇੱਕ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ ਇਹ ਵਧਾ ਦਿਓ ਗਾ ਜੀ ਕਿ ਆਖੋ ਸਤਨਾਮ। ਬੀ ਏ ਦੇ ਪੇਪਰ ਅਤੇ ਵਕਾਲਤ ਦੇ ਪੇਪਰ ਹੁਣ ਸੁਣਿਓ ਜੀ। ਕਈ ਵਾਰੀ ਬਹੁਤ ਜ਼ਿਆਦਾ ਪੜ੍ਹਾਈ ਦਾ ਜ਼ੋਰ ਹੋਵੇ ਅਤੇ ਮੈਂ ਕਈਆਂ ਨੂੰ ਵੇਖਿਆ ਉਹਨਾਂ ਦੀ ਰਹਿਰਾਸ ਰਹਿ ਜਾਂਦੀ, ਆਖੋ ਸਤਨਾਮ। ਪਿਤਾ ਜੀ ਨੇ ਆਖਿਆ ਵੀ ਉਹ ਰਹਿ ਨਾ ਜਾਵੇ, ਇੱਕ ਜਪਜੀ ਸਵੇਰੇ ਵਧਾ ਦਿਓ, ਬੀ ਏ ਅਤੇ ਵਕਾਲਤ ਦੇ ਦੋਵੇਂ ਪੇਪਰ। ਇਹ ਸੰਗਤ ਜੀ ਪੜ੍ਹਿਓ ਕਿਤਾਬਾਂ, ਆ ਝਟਕਾ ਕਿੱਥੋਂ ਲੱਗਾ ਅੰਦਰ? ਭਾਈ ਰਣਧੀਰ ਸਿੰਘ ਜੀ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਰਹੇ ਸੀ ਅਤੇ ਪੰਗਤੀ ਆ ਗਈ, ਭਾਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੀ ਬਿਰਤੀ ਲੱਗ ਗਈ, ਆਖੋ ਸਤਨਾਮ। ਬਿਰਤੀ ਲੱਗ ਗਈ, ਆ ਕਰਿਓ ਕਿਰਪਾ ਜਰਾ ਜੀ।
ਏ ਤੇਰੀ ਪਰੀ
ਫਰੀਦ ਜੀ ਦਾ ਪੜ੍ਹੋ, ਛੋਟੀਆਂ ਲੱਕੜਾਂ ਤੋਂ ਗਿਆਨ, ਜਿਹਨੂੰ ਅੱਗ ਪਹਿਲੇ ਤੇ ਮੈਨੂੰ ਨਾ ਪਹਿਲੇ। ਭਾਈ ਰਣਧੀਰ ਸਿੰਘ ਜੀ ਦੇ ਜ਼ਿਕਰ ਪੜ੍ਹੋ ਤੇ ਇਹ ਪੰਗਤੀ ਤੇ ਪਤਾ ਨਹੀਂ ਕਿੰਨੇ ਘੰਟੇ ਇਹੋ ਚੱਲੀ ਜਾਵੇ। ਭਾਈ ਪ੍ਰਾਪਤ ਮਾਨਕ ਦੇਹੁਰੀਆ ਗੋਬਿੰਦ ਮਿਲਣ ਕੀ ਅਵਰ ਕਾਜ ਮਿਲ ਸਾਧ ਸੰਗਤ ਭਾਈ ਸਾਹਿਬ ਜੁੜ ਗਏ ਹੋਏ ਹੋਏ ਹੁਣ ਮੈਨੂੰ ਲੰਮਾ ਨਹੀਂ ਕਰਨਾ ਇੱਥੋਂ ਤੱਕ ਕਿਤਾਬਾਂ 'ਚ ਲਿਖਿਆ ਕਿ ਅੱਖਾਂ ਵਿੱਚੋਂ ਨੀਰ ਰੁਕੇ ਹੀ ਆਖੋ ਸਤ ਹਾਂ ਨੀਰ ਰੁਕੇ ਹੀ ਜੇ ਆਪਣੇ ਸਕੂਲ ਕਾਲਜ ਵੀ ਜਾਣ ਤੇ ਇੱਥੋਂ ਤੱਕ ਲਿਖਿਆ ਉੱਤੇ ਕਿਤਾਬ ਰੱਖਣੀ BA ਦੀ ਤੇ ਥੱਲੇ ਕਿਤਾਬ ਪੜ੍ਹਦੇ ਹੋਣਾ ਭਗਤਾਂ ਦੀਆਂ ਸਾਖੀਆਂ ਗੱਜ ਕੇ ਆਖੋ ਸਤਨਾਮ ਭਗਤਾਂ ਦਾ ਜੀਵਨ ਇੱਕ ਲਿਖਿਆ ਨੀਰ ਨਹੀਂ ਰੁਕਦਾ ਸੀ ਅੱਖਾਂ 'ਚ ਇੱਕ ਲਿਖਿਆ ਵੀ ਅੱਖ ਕਿਸੇ ਹੋਰ ਦੂਜੇ ਪਾਸੇ ਜਾਵੇ ਹੀ ਪਿਤਾ ਜੀ ਨੂੰ ਪਤਾ ਲੱਗ ਗਿਆ ਪਿਤਾ ਜੀ ਆ ਗਏ ਕਹਿੰਦੇ ਉਹ BA ਕਰਨੀ ਕਿ ਨਹੀਂ ਵਕਾਲਤ ਪਾਸ ਕਰਨੀ ਕਿ ਨਹੀਂ ਆ ਕੀ ਹੋ ਗਿਆ ਹਰ ਵੇਲੇ ਨੀਰ ਹਰ ਵੇਲੇ ਦਾ ਰਾਗ ਬਸ ਇੱਕ ਗੱਲ ਅੰਦਰ ਵੜ ਗਈ ਗੋਬਿੰਦ ਮਿਲਣ ਕੀ ਇਹ ਤੇਰੀ ਗੱਲ ਅਵਰ ਕਾਜ ਤੇਰੇ ਮੇਰੇ ਸਾਧ ਸੰਗਤ ਭਾਈ ਪਿਤਾ ਜੀ ਕਹਿੰਦੇ ਬੇਟਾ ਕੀ ਹਾਲਤ ਬਣਾ ਲਈ ਪੜ੍ਹਨਾ ਨਹੀਂ ਤੇ ਅੱਗੋਂ ਆਉਂ ਹੱਥ ਜੋੜ ਕੇ ਕਹਿੰਦੇ ਕਹਿੰਦੇ ਤੁਸੀਂ ਬਣਾਉਣ ਵਾਲੇ ਹੋ ਗੱਜ ਕੇ ਆਖੋ ਸਤਨਾਮ ਹਾਂ ਆਪਣੇ ਪਿਤਾ ਜੀ ਨੂੰ ਕਹਿੰਦੇ ਤੁਸੀਂ ਬਣਾਉਣ ਵਾਲੇ ਹੋ ਤੁਸੀਂ ਮੈਨੂੰ ਕਿਹਾ ਸੀ ਰਹਿਰਾਜ ਸਾਹਿਬ ਜੁੜ ਕੇ ਪੜ੍ਹਨੀ ਹੈ ਜਪਜੀ ਸਾਹਿਬ ਇੱਕ ਪਾਠ ਵਧਾਉਣਾ ਹੈ ਮੈਂ ਜੁੜ ਕੇ ਪੜ੍ਹਦਾ ਪਿਆ ਸਾਂ ਹੁਣ ਇੱਥੇ ਮੇਰੀ ਝਟਕਾ ਲੱਗ ਗਿਆ ਵਕਾਲਤ ਵੀ ਕੀਤੀ BA ਵੀ ਜੋ ਕਰਨੀ ਕੀਤੀ ਪਾਸ ਪਰ ਉਸ ਦਿਨ ਤੋਂ ਜਗਤ ਜਿਹੜਾ ਬਿਨਸੁਨਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਕੰਮ ਜਿੰਨੇ ਵੀ ਕਰ ਰਹੇ ਹਾਂ ਅਸਲੀ ਵਪਾਰ ਨਾਮ ਦਾ ਹੈ ਨਾਮ ਦਾ ਆ ਤੁਸੀਂ ਹੁਣ ਨਾਂ ਸੁਣੋ ਨਾ ਮਹਾਤਮਾ ਬੁੱਧ ਜੀ ਦਾ ਇਹ ਰਾਜਕੁਮਾਰ ਸੀ ਕਿੰਨਾ ਚਿਰ ਦੇ ਅੰਦਰ ਹੀ ਰਹੇ ਹੈ ਤੇ ਜਦੋਂ ਇਹਨਾਂ ਨੂੰ ਫਿਰ ਬਾਹਰ ਨਿਕਲੇ ਹੈ ਮਹਾਤਮਾ ਬੁੱਧ ਜੀ ਗੌਤਮ ਬੁੱਧ ਨਾਂ ਪਹਿਲਾ ਤੇ ਇਹ ਤੁਹਾਨੂੰ ਮੈਂ ਕਿਹਾ ਸਾਰਿਆਂ ਨੂੰ ਪਤਾ ਹੋਵੇਗਾ ਵੀ ਝਟਕਾ ਕਿੱਥੋਂ ਲੱਗਾ ਪਾਸਾ ਕਿੱਥੋਂ ਪਲਟਿਆ ਰੱਥ ਤੇ ਜਾ ਰਿਹਾ ਸੇਵਕ ਨਾਲ ਨੇ ਇਹ ਮਹਾਤਮਾ ਬੁੱਧ ਜੀ ਇਹ ਮਹਾਤਮਾ ਬੁੱਧ ਜੀ ਜਾ ਰਹੇ ਹੈ ਤੇ ਸਾਧ ਸੰਗਤ ਵੇਖੋ ਰੱਬ ਨੇ ਜਦੋਂ ਵਿਧ ਬਣਾਉਣੀ ਹੋਵੇ ਬਦਲਾਉਣ ਦੀ ਕਹਿੰਦੇ ਅੱਗੇ ਸਾਧ ਸੰਗਤ ਇੱਕ ਰੋਗੀ ਆ ਗਿਆ ਬਿਮਾਰ ਆ ਗਿਆ ਤੇ ਇਹਨਾਂ ਨੂੰ ਅੰਦਰ ਰੱਖਿਆ ਸੀ ਰਾਜਕੁਮਾਰ ਉਹਨੂੰ ਰਥਵਾਨ ਨੂੰ ਪੁੱਛਦੇ ਐ ਇਹ ਕੌਣ ਹੈ ਕਹਿੰਦੇ ਜੀ ਅੱਗੋਂ ਰਥਵਾਨ ਕਹਿੰਦਾ ਇਹ ਦੇਈ ਹਰ ਵੇਲੇ ਰੋਗ ਨਹੀਂ ਰਹਿੰਦੀ ਕੋਈ ਕਰਮ ਇਹੋ ਜਿਹਾ ਆ ਜੇ ਤੇ ਇਸ ਤਰ੍ਹਾਂ ਰੋਗ ਵੀ ਲੱਗ ਜਾਂਦੇ ਬਿਮਾਰੀਆਂ ਵੀ ਲੱਗ ਜਾਂਦੀਆਂ ਬੜਾ ਝਟਕਾ ਲੱਗਾ ਅਸੀਂ ਤੇ ਸਮਝਦੇ ਹਾਂ ਵੀ ਇਹ ਹਰ ਵੇਲੇ ਇਹਨੇ ਰੋਗ ਹੀ ਰਹਿਣਾ ਇਸ ਤਰ੍ਹਾਂ ਹੀ ਜਾ ਰਹੇ ਸੀ ਮਹਾਤਮਾ ਬੁੱਧ ਤੇ ਅੱਗੇ ਸਾਧ ਸੰਗਤ ਬਜ਼ੁਰਗ ਆ ਗਿਆ ਇਹ ਪਹਿਲੀ ਵਾਰੀ ਬਾਹਰ ਅੰਦਰ ਹੀ ਰੱਖਿਆ ਰਾਜਕੁਮਾਰ ਰਥਵਾਨ ਨੂੰ ਪੁੱਛਦੇ ਵੀ ਐਡੀਆਂ ਝੁਰੜੀਆਂ ਪਈਆਂ ਐਡਾ ਇਹ ਕੌਣ ਹੈ ਅੱਗੋਂ ਕਹਿੰਦਾ ਜੀ ਪਹਿਲੇ ਉਹਨਾਂ ਨੇ ਲਿਖਿਆ ਵੀ ਹਰ ਵੇਲੇ ਅਰੋਗ ਨਹੀਂ ਬਿਮਾਰੀ ਵੀ ਆ ਸਕਦੀ ਰਥਵਾਨ ਕਹਿੰਦਾ ਹਰ ਵੇਲੇ ਜਵਾਨੀ ਨਹੀਂ ਰਹਿੰਦੀ ਇਹ ਬੁਢਾਪਾ ਵੀ ਆ ਜਾਂਦਾ ਆਖੋ ਸਤਨਾਮ ਤੇ ਤੀਜਾ ਝਟਕਾ ਲੱਗਾ ਅੱਗੇ ਜਾਈ ਜਾਂਦੇ ਤੇ ਮੁੜਦਾ ਲੈ ਕੇ ਜਾ ਰਿਹਾ ਕੋਈ ਚੜ੍ਹਾਈ ਕਰ ਗਿਆ ਤੇ ਉਹਨੂੰ ਮਹਾਤਮਾ ਬੁੱਧ ਗੌਤਮ ਬੁੱਧ ਨਾਂ ਸੀ ਕਹਿੰਦੇ ਇਹ ਕੀ ਹੈ ਇਹ ਕਿੱਧਰ ਲਿਜਾ ਰਹੇ ਕਿਹਨੂੰ ਲਿਜਾ ਰਹੇ ਉਹ ਲਫ਼ਜ਼ ਲਿਖੇ ਨੇ ਜੀਵਨ ਪਹਿਲੇ ਜਿਹੜਾ ਬਿਮਾਰ ਨਾਲ ਲਿਖਿਆ ਲਫ਼ਜ਼ ਵੀ ਹਰ ਵੇਲੇ ਸਰੀਰ ਰੋਗ ਨਹੀਂ ਇਸ ਤਰ੍ਹਾਂ ਵੀ ਹੋ ਜਾਂਦਾ, ਬਿਮਾਰੀ ਵੀ। ਬਜ਼ੁਰਗ ਨਾਲ ਲਿਖਿਆ ਲਫ਼ਜ਼ ਜਵਾਨੀ, ਹਰ ਵੇਲੇ ਜਵਾਨੀ ਨਹੀਂ ਰਹਿੰਦੀ, ਬਜ਼ੁਰਗ ਵੀ ਹੋ ਜਾਂਦਾ। ਅਤੇ ਜਿੱਥੇ ਜਦੋਂ ਇਹਨਾਂ ਨੇ ਮੁੜਦਾ ਵੇਖਿਆ ਅਤੇ ਲਫ਼ਜ਼ ਲਿਖਿਆ ਜੀਵਨ, ਵੀ ਇਹ ਕੀ ਅਗੋਂ ਰਥਮਾਨ ਕਹਿੰਦਾ ਜੀ, ਇਹ ਜੀਵਨ ਹਰ ਵੇਲੇ ਨਹੀਂ ਰਹਿੰਦਾ, ਇਸ ਤਰ੍ਹਾਂ ਮਰਨਾ ਵੀ ਪੈਂਦਾ ਹੈ। ਆਖੋ ਸਤਨਾਮ। ਮਹਾਤਮਾ ਬੁੱਧ ਜੀ ਨੂੰ ਵੈਰਾਗ ਆ ਗਿਆ, ਇਹੋ ਜਿਹਾ ਵੈਰਾਗ ਆ ਗਿਆ ਸਤਸੰਗ ਗੌਤਮ ਬੁੱਧ। ਇੱਕ ਮਹਾਤਮਾ ਬੁੱਧ ਐਡੀ ਬੰਦਗੀ ਵਾਲੇ ਹੋ ਕੇ ਵਿਚਰੇ, ਗੱਜ ਕੇ ਆਖੋ ਸਤਨਾਮ। ਇਹ ਹੁਣ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਨਿਰੰਕਾਰ ਨੇ ਜਗਤ ਬਿਨਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਜੇ, ਇਹਦੀ ਵਿਧ ਬਣਾ ਦੇ। ਹੁਣ ਅੱਗੇ ਆ ਜਾਓ ਬੁੱਲਾ ਸ਼ਾਹ, ਇਹਨੂੰ ਕਿੱਥੋਂ ਝਟਕਾ ਲੱਗਿਆ ਪਤਾ ਜੀ? ਬੁੱਲੇ ਸ਼ਾਹ ਦਾ ਗੁਰੂ ਪਿਆਜ਼ ਦੀ ਪਨੀਰੀ ਲਾ ਰਿਹਾ ਸੀ। ਆਖੋ ਸਤਨ। ਹਾਂ ਹਾਂ, ਪਿਆਜ਼ ਦੀ ਪਨੀਰੀ ਗੰਡਿਆਂ ਦੀ, ਇਹਦੀ ਪਨੀਰੀ ਲੱਗਦੀ ਜਿਵੇਂ ਝੋਨੇ ਦੀ ਪਨੀਰੀ ਆਉਂ ਲਾਉਂਦੇ ਨੇ। ਇੱਕ ਹੁੰਦਾ ਬੀਜ ਪਾਉਣਾ, ਇੱਕ ਪਨੀਰੀ ਲਾਉਣੀ। ਬੁੱਲੇ ਸ਼ਾਹ ਦੇ ਗੁਰੂ ਦਾ ਨਾਂ ਆਇਆ ਅਨਾਇਤ ਸ਼ਾਹ। ਉਹ ਪਨੀਰੀ ਲਾ ਰਿਹਾ ਗੰਡਿਆਂ ਦੀ ਪਿਆਜ਼ ਦੀ। ਇਹ ਜਿੰਨੀ ਸੰਗਤ ਹੋ ਨਾ, ਸੰਗਤ ਕਰਨ ਦੇ ਲਾਭ ਬਹੁਤ ਹੋ ਜਾਂਦੇ, ਬਹੁਤ ਲਾਭ। ਮੈਨੂੰ ਕਿਸੇ ਸੱਜਣ ਨੇ ਕਿਹਾ ਸੀ, ਕਹਿੰਦੇ ਜੀ ਤੁਹਾਡੇ 'ਤੇ ਕਿਰਪਾ, ਆਂਡਾ ਮੀਟ 'ਤੇ ਨਹੀਂ ਖਾਂਦੇ ਤੁਸੀਂ। ਮੈਨੂੰ ਕਹਿਣ ਲੱਗਾ, ਮੈਨੂੰ ਕਹਿੰਦਾ ਗੰਡਾ ਵੀ ਨਾ ਖਾਇਆ, ਥੋਮ ਵੀ ਨਾ ਖਾਇਆ। ਮੈਂ ਸੋਚੀ ਪੈ ਗਿਆ, ਮੈਂ ਕਿਹਾ ਯਾਰ ਨਵਾਂ ਕੁਐਸਚਨ ਕਰਤਾ ਵੀ ਕਈ ਛੱਡਦੇ ਥੋਮ ਗੰਡਾ ਕਈ। ਮੈਂ ਤਿੰਨ ਚਾਰ ਦਿਨ ਸੋਚਦਾ ਰਿਹਾ ਬਈ, ਗੰਡਾ ਵੀ ਛੱਡ ਦੇਣਾ ਚਾਹੀਦਾ, ਥੋਮ ਵੀ ਛੱਡ ਦੇਣੀ ਚਾਹੀਦੀ, ਕੀ ਗੱਲ ਮੈਨੂੰ ਕਹਿ ਗਿਆ। ਫਿਰ ਇੱਕਦਮ ਆ ਦੋ ਚੀਜ਼ਾਂ ਮੇਰੇ ਸਾਹਮਣੇ ਆ ਗਈਆਂ। ਇੱਕ ਤਾਂ ਆਹ ਆ ਗਈ ਵੀ ਬੁੱਲੇ ਸ਼ਾਹ ਦਾ ਗੁਰੂ, ਕੋਈ ਛੋਟੀ ਗੱਲ ਤਾਂ ਹੋਏਗੀ ਨਹੀਂ ਜੇ ਉਹ ਪਿਆਜ਼ ਦੀ ਪਨੀਰੀ ਲਾ ਰਿਹਾ, ਮਤਲਬ ਗੰਡੇ ਦੀ ਕੋਈ ਗੱਲ ਨਹੀਂ। ਆਖੋ ਸਤਨਾਮ। ਅਤੇ ਇੱਕ ਦੂਜੀ ਮੇਰੇ ਅੱਗੇ ਗੱਲ ਆ ਗਈ ਕਿ ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਕੋਲ ਪੁੱਤਰ ਮੰਗਣ ਗਏ, ਬਾਬਾ ਜੀ ਨੇ ਗੰਡਾ ਭੰਨਿਆ, ਖਾਂਦਾ ਹੀ ਤਾਂ ਭੰਨਿਆ ਨਾ, ਕਹਿ ਦਿਓ ਗੱਜ ਕੇ ਸਤਨਾਮ। ਮੈਂ ਫਿਰ ਆਪਣੇ ਆਪ ਨੂੰ ਸਿੱਧਾ ਕਰ, ਮੈਂ ਕਿਹਾ ਕੋਈ ਨਹੀਂ ਬਾਬਾ ਬੁੱਢਾ ਜੀ ਖਾਂਦੇ ਤੇ ਅਸੀਂ ਖਾ ਲਿਆ ਫਿਰ ਕਾਦੀ। ਇਹ ਕਈ ਚੀਜ਼ਾਂ ਦੇ ਜਵਾਬ ਮਿਲ ਜਾਂਦੇ ਸੰਗਤ 'ਚ। ਆਖੋ ਸਤਨਾਮ। ਬਈ ਸਾਡੇ ਸਤਿਗੁਰਾਂ ਨੇ ਓਨਾ ਮਿਸ਼ਨ ਦਿੱਤਾ ਜਿਹੜਾ ਬਿਲਕੁਲ ਗੁਰਮਤ ਅਨੁਸਾਰ ਜ਼ਰੂਰੀ ਹੈ, ਚਾਹੀਦਾ ਹੈ, ਲੋੜ ਹੈ। ਅਤੇ ਜਿਵੇਂ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, ਰੱਬ ਦੇ ਜੀ ਮਾਰਨੇ ਜਵਾਨ ਦੇ ਸਵਾਦ ਕਰਕੇ ਪਾਪ। ਘਰ 'ਚ ਸਫਾਈ ਲਈ ਤੁਸੀਂ ਕੋਈ ਦਵਾਈ ਪਾ ਰਹੇ ਹੋ, ਉਹ ਬਾਤ ਹੋਰ ਹੈ। ਆਖੋ ਸਤਨਾਮ। ਉਹ ਗੱਲ ਹੋਰ, ਉਹ ਚੀਜ਼ ਹੋਰ। ਇਹ ਬਹੁਤ ਵੱਡੀਆਂ ਸਾਨੂੰ ਗੁਰੂ ਘਰ 'ਚੋਂ ਜੋ ਆਪ ਜੀ ਪੜ੍ਹਦੇ ਹੋ ਨਾ, ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ, ਮਹਾਂ ਉਦਾਸ ਤਪੀਸਰ ਥੀਵੇ, ਅਗਨ ਮਾਏ ਹੋਮਤ ਪੁਰਾਣ, ਕਨਕ ਅਸਵ ਹੈਵਰ ਭੂਮ ਦਾਨ, ਨਿਓਲੀ ਕਰਮ ਕਰੇ ਬਵਾਸਨ, ਜੈਨ ਮਾਰਗ ਸੰਜਮ ਸਾਧਨ। ਮਹਾਰਾਜ ਨੇ ਸਾਨੂੰ ਇਹਨਾਂ ਤੋਂ ਬਚਾ ਕੇ ਰੱਖਿਆ, ਇਹਨਾਂ ਤੋਂ ਬਚਾ ਕੇ ਰੱਖਿਆ ਮੇਰੇ ਸਰ। ਹੁਣ ਮੈਨੂੰ ਇਹ ਲਫ਼ਜ਼ ਸੰਗਤ 'ਚ ਨਹੀਂ ਬੋਲਣੇ ਚਾਹੀਦੇ, ਇਹੋ ਜਿਹੇ ਵੀ ਨੇ ਵੀ ਜਦੋਂ ਜੰਗਲ ਪਾਣੀ ਜਾਂਦੇ ਤੇ ਉਹਨੂੰ ਖਲੇਰ ਦਿੰਦੇ ਆ ਕਿ ਕੋਈ ਕੀੜਾ ਨਾ ਮਰੇ। ਮਹਾਰਾਜ ਨੇ ਇਹ ਸਾਨੂੰ ਚੀਜ਼ਾਂ ਤੋਂ ਬਚਾਇਆ, ਰਸਨਾਂ ਦੇ ਸਵਾਦ ਲਈ ਜੀਵ ਦੀ ਹੱਤਿਆ, ਇਹਦਾ ਧਿਆਨ ਰੱਖ। ਆਖੋ ਸਤਨਾਮ। ਤੂੰ ਹੁਣ ਤੁਰਿਆ ਜਾ ਰਿਹਾ, ਹੁਣ ਇਹ ਘਰ 'ਚੋਂ ਅਸੀਂ ਨਿਕਲਣਾ, ਗੱਡੀ ਤੱਕ ਬਹਿਣਾ, ਅਤੇ ਸਹਿਜ ਸੁਭਾਅ ਤੇਰੇ ਪੈਰ ਥੱਲੇ, ਤੈਨੂੰ ਪਤਾ ਹੀ ਨਹੀਂ ਕੋਈ ਕੀੜਾ ਆ ਗਿਆ, ਉਹਦੀ ਮੌਤ ਹੋ ਗਈ ਹੈ, ਉਹਦੀ ਲਿਖੀ ਇੰਜ ਸੀ, ਤੂੰ ਸਵਾਦ ਲਈ ਨਹੀਂ ਕੀਤੀ, ਆਪਣੇ ਰਸ ਲਈ ਨਹੀਂ ਕੀਤੀ। ਬੜਾ ਹੀ ਤੁਹਾਨੂੰ ਉੱਚਾ ਮਾਰਗ ਇੱਕ ਗੁਰੂ ਘਰ ਵਿੱਚੋਂ ਝੋਲੀ 'ਚ ਪਿਆ ਹੋਇਆ। ਆਖੋ ਸਤਨਾਮ। ਇਹ ਮੈਨੂੰ ਕਿਸੇ ਨੇ ਪਾਤਾ ਵੀ ਥੋਮ ਨਾ ਖਾਇਆ ਕਰੋ ਗੰਡਾ, ਅਤੇ ਮੈਂ ਚਾਰ ਦਿਨ ਸੋਚੀ, ਫਿਰ ਜਦੋਂ ਆਹ ਵੇਖਿਆ ਵੀ ਬਾਬਾ ਜੀ ਨੇ ਗੰਡਾ ਭੰਨਿਆ, ਗੱਜ ਕੇ ਆਖੋ ਸਤਨਾਮ। ਮੈਂ ਕਿਹਾ ਸਾਡੇ ਬਾਬਾ ਜੀ ਨੇ ਭੰਨਿਆ ਗੰਢਾ ਤੇ ਫਿਰ ਕੋਈ ਗੱਲ ਨਹੀਂ, ਇਹਦਾ ਮਤਲਬ ਖਾਂਦੇ ਸੀ ਬਾਬਾ ਬੁੱਢਾ ਜੀ ਅਤੇ ਗੁਰੂ ਨਾਨਕ ਦੇ ਦਰਸ਼ਨ, ਜੇ ਮਨਾ ਕਰਨਾ ਤਾਂ ਬਾਬੇ ਨਾਨਕ ਨੇ ਉਹਨਾਂ ਨੂੰ ਕਰ ਹੀ ਦੇਣਾ ਸੀ ਆਖੋ ਸਤਨਾਮ। ਤੋ ਇੱਕ ਗੱਲ ਚੋਂ ਕਹੀ ਕੁਝ ਕਹੀ ਗਈ, ਤੋ ਬੁੱਲੇ ਸ਼ਾਹ ਨੂੰ ਝਟਕਾ ਕਿੱਥੋਂ ਲੱਗਾ? ਹਰ ਕਿੰਨਾ ਕੋਈ ਟਾਈਮ ਬਣਦਾ ਕਿ ਜਗਤ ਬਿੰਸਨ ਹਾਰ, ਉਹ ਪਨੀਰੀ ਲਾ ਰਿਹਾ ਸੀ ਅਨਾਇਤ ਖਾਂ, ਵੇਖੋ ਗੁਰੂ ਇਹ ਬੁੱਲੇ ਸ਼ਾਹ ਦਾ ਰਾਤੀ ਕੰਮ ਕਰ ਰਿਹਾ, ਕਿੱਡੀ ਪਿਆਰੀ ਬਾਤ ਹੈ। ਉਹ ਪਨੀਰੀ ਲਾ ਰਹੇ ਸੀ, ਅੱਗੋਂ ਬੁੱਲਾ ਸ਼ਾਹ ਜੀ ਕੋਲ ਚਲੇ ਗਏ, ਕਹਿੰਦੇ ਗੁਰਦੇਵ ਨਮਸਕਾਰ। ਹਾਂ ਬਈ ਅਸੀਸ ਹੈ। ਤੇ ਜਦੋਂ ਬੁੱਲੇ ਸ਼ਾਹ ਨੇ ਬੇਨਤੀ ਕੀਤੀ ਜੀ, ਰੱਬ ਨੂੰ ਕਿਵੇਂ ਪਾਈਏ, ਰੱਬ ਨੂੰ ਕਿਵੇਂ ਹੋਵੇ ਪਾਉਣਾ, ਉਹ ਪਨੀਰੀ ਲਾ ਰਹੇ ਸੀ, ਪਨੀਰੀ ਲਾਉਂਦੇ ਲਾਉਂਦੇ ਝਟਕਾ ਲਾ ਤਾ, ਕਹਿੰਦੇ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਆਹ ਪਨੀਰੀ ਪੁੱਟੀ ਇੱਥੋਂ ਤੇ ਦੂਜੀ ਜਗ੍ਹਾ ਲਾ ਤੀ, ਕਹਿੰਦੇ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ, ਇੰਨੇ ਨਾਲ ਹੀ ਗਿਆਨ ਹੋ ਗਿਆ ਗੱਲ ਤੇ ਮਨ ਨੂੰ ਪੁੱਟਣ ਦੀ, ਇੱਧਰੋਂ ਪੁੱਟਦੇ ਤੇ ਰੱਬ ਵੱਲ ਲਾ ਦੇ। ਆਖੋ ਸਤਨਾਮ। ਇਹ ਕੋਈ ਸਮਾਂ ਬਣਦਾ, ਹਰ ਰੱਬ ਬਣਾ ਦਿੰਦਾ। ਅਰਦਾਸ ਕਰੋ, ਮੇਰਾ ਦਿਲ ਕਰਦਾ ਵੀ ਮੈਂ ਪੜ੍ਹਾਂ, ਕਦ ਨਾਨਕ ਆਵੇ ਮਾਰਾ ਕੋ ਸਮਾਂ, ਇਸ ਤਰ੍ਹਾਂ ਸਹਿਜ ਸੁਭਾ ਇਹ ਕਿਰਪਾ। ਜਿਹੜਾ ਬੰਦਾ ਜਿਵੇਂ ਉਹ ਚੀਜ਼ ਫਸੇ ਪਏ ਆ ਤੇ ਗਿਆਨ ਹੋ ਜਾਏ, ਫਿਰ ਤੇਰੇ ਘਰ ਨੂੰ ਕਲੀ ਨਹੀਂ ਵੀ ਹੋਈ ਤਾਂ ਵੀ ਸ਼ਾਂਤੀ, ਜੇ ਦੂਜਿਆਂ ਨਾਲੋਂ ਸਾਦਾ ਤਾਂ ਵੀ ਸ਼ਾਂਤੀ, ਤੂੰ ਕੁਝ ਅੰਦਰ ਕੁਝ ਹੋਰ ਵੱਜ ਜਾਂਦਾ। ਬਿੰਸਨ ਹਾਰ ਹੈ ਜੇ ਨਾ ਹੋਵੇ ਤੇ ਗੁੱਸਾ ਨਾ ਕਰਿਓ, ਮੈਂ ਬਾਬਾ ਜੀ ਦੀ ਜ਼ੋਰੀ ਕਹਿੰਦਾ, ਨਰਕ ਬਣੇ ਪਏ ਘਰ ਨਰਕ, ਮਾਇਆ ਹੈਗੀ ਤਾਂ ਵੀ ਨਰਕ, ਕਾਰੋਬਾਰ ਹੈਗੇ ਤਾਂ ਵੀ ਨਰਕ, ਪਰਿਵਾਰ ਹੈਗੇ ਤਾਂ ਵੀ ਨਰਕ, ਕਿਉਂ ਅੰਦਰੋਂ ਅੱਗ ਹੀ ਨਹੀਂ ਬੁੱਝਦੀ ਪਈ ਲਾਲਚ ਦੀ, ਅੰਦਰੋਂ ਅੱਗ ਹੀ ਨਹੀਂ ਬੁੱਝ ਰਹੀ ਈਰਖਾ ਦੀ, ਅੰਦਰੋਂ ਅੱਗ ਹੀ ਨਹੀਂ ਬੁੱਝ ਰਹੀ, ਦਿਨ ਰਾਤ ਅੱਗ ਲੱਗੀ ਪਈ ਏ। ਇਹਨੂੰ ਨੀਵਾਂ ਵਿਖਾ ਦਿਆਂ, ਇਹਨੂੰ ਨੀਵਾਂ ਵਿਖਾ ਦਿਆਂ, ਜਿਹਨੂੰ ਜਗਤ ਬਿੰਸਨ ਹਾਰ ਨਜ਼ਰ ਆਉਣਾ ਸ਼ੁਰੂ ਹੋ ਜੇ, ਉਹਦੀਆਂ ਇਹ ਅੱਗਾਂ ਹੀ ਮੁੱਕ ਜਾਂਦੀਆਂ, ਐਡਾ ਆਨੰਦ ਬਣ ਜਾਂਦਾ। ਮੇਰਾ ਦਿਲ ਕਰਦਾ ਪੜ੍ਹਾਂ, ਕਦ ਨਾਨਕ ਆਵੇ ਵਾਰੀ। ਚਲੋ ਸਮਾਂ ਪੂਰਾ ਸੁਣਦਾ, ਇੱਕ ਝਟਕਾ ਹੋਰ ਸੁਣੋ। ਭਾਈ ਰਾਮਾ ਸਿੰਘ ਜੀ ਜਿਹਨਾਂ ਦੀ ਕਿਤਾਬ ਤੁਸੀਂ ਸੁਣਦੇ ਹੋ, ਸਿੱਕਾ ਸੋਨੇ ਦਾ, ਰੂਪ ਖਾਲਸੇ ਦਾ, ਰੂਪ ਗੋਬਿੰਦ ਦਾ, ਰਾਜ ਖਾਲਸੇ ਦਾ ਕਿਤਾਬ ਦਾ ਨਾਂ ਹੈ, ਪਤਾ ਨਹੀਂ ਉਹਨਾਂ ਦੀ ਵੀ ਕੋਈ ਮੌਜ ਆ ਗਈ, ਉਹਨਾਂ ਨੇ ਕੁਝ ਆਪਣੇ ਜ਼ਿਕਰ ਲਿਖੇ ਨੇ। ਕਹਿੰਦੇ ਮੈਨੂੰ ਝਟਕਾ ਕਿੱਥੋਂ ਲੱਗਾ, ਇਹ ਦਸਵੀਂ ਕਲਾਸ ਦਾ, ਦਸਵੀਂ ਬਾਬੇ ਨਾਨਕ ਦੇ ਸਕੂਲ ਦੀ ਦਸਵੀਂ ਕਲਾਸ, ਭਾਈ ਰਾਮਾ ਸਿੰਘ ਜੀ ਖੰਡ ਕੀਰਤਨੀ ਜਥੇ ਦੇ ਬੜੀ ਰੰਗੀ ਰੂਪ। ਉਹ ਕਹਿੰਦੇ ਮੇਰੀ ਮਾਂ ਨਾ ਕੱਪੜੇ ਧੋਂਦੀ ਪਈ ਸੀ, ਆਖੋ ਸਤਨਾਮ। ਤੁਸੀਂ ਕੱਪੜੇ ਧੋਂਦੀਆਂ ਜੀ, ਥਾਪੀ ਤੇ ਥਾਪੀ ਮਾਰਦੀਆਂ ਕੱਪੜੇ ਦੇ, ਬੀਬੀਆਂ ਜਦੋਂ ਕੱਪੜੇ ਧੋਂਦੀਆਂ। ਕਹਿੰਦੇ ਮੇਰੀ ਮਾਂ ਨਾ ਕੱਪੜੇ ਧੋ ਰਹੀ ਤਾਂ ਉਹ ਥਾਪੀ ਉੱਤੋਂ ਲਿਆਵੇ, ਫਿਰ ਮਾਰੇ ਕੱਪੜੇ। ਕਹਿੰਦੇ ਮੈਂ ਛੋਟਾ ਜਿਹਾ, ਉਹਨੇ ਆਪਣੀ ਉਮਰ ਲਿਖੀ 6 ਸਾਲ, ਭਾਈ ਰਾਮਾ ਜੀ ਨੇ 6 ਸਾਲ ਉਮਰ ਲਿਖੀ। ਕਹਿੰਦੇ ਮੈਂ 6 ਸਾਲ ਦਾ ਤੇ ਕੋਲ ਖੜਾ, ਮਾਂ ਨਾ ਉਹ ਕੱਪੜਿਆਂ ਨੂੰ ਕੁੱਟੀ ਜਾਵੇ ਥਾਪੀ ਦੇ। ਤੇ ਕਹਿੰਦੇ ਮੈਂ ਮਾਂ ਨੂੰ ਸਹਿਜ ਸੁਭਾਅ ਪੁੱਛ ਲਿਆ, ਮਾਂ ਇਹ ਵਿਚਾਰੇ ਕੱਪੜੇ ਦਾ ਕੀ ਕਸੂਰ ਏ, ਕਿਉਂ ਇਹਨੂੰ ਇਹਨਾਂ ਕੁੱਟਦੀ ਪਈ ਹੈ ਥਾਪੀ ਨਾਲ? ਤੇ ਅੱਗੋਂ ਮਾਂ ਕਹਿੰਦੀ ਏ, ਇਹਨੂੰ ਕੱਪੜੇ ਨੂੰ ਕੁੱਟ ਨਹੀਂ ਸੀ ਪੈਣੀ, ਨਹੀਂ ਸੀ ਪੈਣੀ ਤਾਂ ਪੈਂਦੀ ਪਈ ਏ, ਇਹਦੇ 'ਚ ਮੈਲ ਭਰੀ ਏ ਤੇ ਕੁੱਟ ਕੇ ਨਿਕਲਣੀ। ਉਹਨਾਂ ਨੂੰ ਗਿਆਨ ਹੋ ਗਿਆ ਜੀ, ਆਖੋ ਸਤਨਾਮ। ਪੁੱਤਰ ਇਹ ਮੈਲ ਭਰੀ ਹੈ ਤੇ ਕੁੱਟ ਕੇ ਨਿਕਲਣੀ ਹੈ, ਮਾਂ ਇਹ ਕੱਪੜੇ ਦੀ ਮੈਲ ਕੁੱਟ ਕੇ ਨਿਕਲਦੀ ਏ, ਦੂਜੀ ਮੈਲ। ਮਾਂ ਨੇ ਅੱਗੋਂ ਝਟਕਾ ਲਾ ਤਾ, ਕਹਿੰਦੇ ਪੁੱਤਰ ਜੇ ਤੇ ਨਾਮ ਜਪ ਲਵੇਂ ਤੇ ਸੌਖੀ ਨਿਕਲ ਜਾਏਗੀ, ਨਹੀਂ ਤੇ ਜਿਵੇਂ ਕੱਪੜੇ ਨੂੰ ਕੁੱਟਿਆ ਇਸ ਤਰ੍ਹਾਂ ਹੀ ਜੰਮ ਕੁੱਟਣਗੇ। ਆਖੋ ਸਾਸ, ਇਹਨੇ ਚ ਗਿਆਨ ਹੋ ਗਿਆ, ਭਰੀਏ ਮਤ ਪਾਪਾਂ ਕੇ ਉਹ ਧੋਪੇ। ਪੜ੍ਹਦੇ ਹੋ ਭਰੀ ਹੱਥ ਪੈਰ ਦਿਨ ਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੋਣ ਲਈਏ ਉੱਤੇ ਪੁੱਤਰ ਵੀ ਜੇ ਤੇ ਵਾਹਿਗੁਰੂ ਵਾਹਿਗੁਰੂ ਜਪ ਕੇ ਆ ਜਿਹੜੀ ਮੈਲ ਇੱਥੇ ਨਿਕਲ ਜੇ ਤੇ ਸੌਖਾ ਨਹੀਂ ਤੇ ਜਿਵੇਂ ਕੱਪੜੇ ਨੂੰ ਕੁੱਟਦੇ ਆ ਇਸ ਤਰ੍ਹਾਂ ਜਮ ਕੁੱਟਦੇ ਜਿਉਂ ਜਮ ਆਏ ਕੇਸ ਗਏ ਪਟਕੇ ਇੱਕ ਉਹਨਾਂ ਨੇ ਲਿਖਿਆ ਇੱਥੋਂ ਮੈਨੂੰ ਗਿਆਨ ਹੋਇਆ 6 ਸਾਲ ਦੀ ਉਮਰ 'ਚ ਮਾਂ ਦੇ ਕੱਪੜੇ ਧੋਣ ਤੋਂ ਮੈਨੂੰ ਇਹ ਗਿਆਨ ਹੋ ਗਿਆ ਵੀ ਜਿਹੜੀ ਨਾਮ ਜਪ ਕੇ ਮੈਲ ਧੋ ਲਈਏ ਇਹ ਜਗਤ ਬਿਨ ਸੰਹਾਰ ਤੇ ਇੱਕ ਉਹਨਾਂ ਨੇ ਲਿਖਿਆ ਨਾਂ ਰਤਨ ਦਾਸ ਸੁਣਿਓ ਕੋਈ ਮਹਾਂਪੁਰਸ਼ ਹੋਣੇ ਉਸ ਵੇਲੇ ਰਤਨ ਦਾਸ ਇਹ ਭਾਈ ਰਾਮਾ ਸਿੰਘ ਲਿਖਦੇ ਉਦੋਂ ਉਮਰ ਮੇਰੀ 8 ਸਾਲ ਸੀ 8 ਸਾਲ ਦੀ ਕਹਿੰਦੇ ਮੈਂ 8 ਸਾਲ ਦੀ ਉਮਰ ਇਹ ਮਾਂ ਦਾ ਜਿਹੜਾ ਕਿੱਸਾ ਉਹਨਾਂ ਨੇ ਲਿਖਿਆ 6 ਸਾਲ ਦਾ ਇਹ ਲਿਖਿਆ 8 ਸਾਲ ਦਾ ਕਹਿੰਦੇ 8 ਸਾਲ ਦੀ ਉਮਰ ਤੇ ਇੱਕ ਰਤਨ ਦਾਸ ਮਹਾਂਪੁਰਸ਼ ਕਹਿੰਦੇ ਮੈਂ ਭੋਲੇ ਭਾ ਉਹਨਾਂ ਦੇ ਗੋਡੇ ਨੂੰ ਹੱਥ ਲਾਇਆ ਤੇ ਆਖਿਆ ਜੀ ਕੋਈ ਉਪਦੇਸ਼ ਦਿਓ ਕਹਿੰਦੇ ਮੇਰਾ ਮੋਢਾ ਫੜ ਕੇ ਉਹ ਰਤਨ ਦਾਸ ਮਹਾਂਪੁਰਸ਼ ਕਹਿਣ ਲੱਗੇ ਕਾਕਾ ਕਾਕਾ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ 84 ਲੱਖ ਜੂਨਾਂ ਵਿੱਚ ਘੁੰਮਣਾ ਪੈਂਦਾ ਹੈ ਇਹ ਸੁਣਿਓ ਜੀ ਉਹਨਾਂ ਨੇ ਲਿਖਿਆ ਰਤਨ ਦਾਸ ਇਹ ਮਹਾਂਪੁਰਸ਼ ਮੈਨੂੰ ਮੋਢਾ ਫੜ ਕੇ ਇੰਨੀ ਗੱਲ ਕਹਿਤੀ ਜਿਹੜੇ ਨਾਮ ਨਹੀਂ ਜਪਦੇ 84 ਲੱਖ ਜੂਨ 'ਚ ਘੁੰਮਣਾ ਪੈਂਦਾ ਹੈ ਇਹ ਲਿਖਦੇ ਆ ਕਹਿੰਦੇ ਉਹਨਾਂ ਉਹ ਗੱਲ ਕਹੀ ਤੇ ਮੇਰੇ ਵੱਸ ਗਈ ਵੱਸਣ ਤੋਂ ਬਾਅਦ ਇਹਨਾਂ ਨੇ ਨਾ 2 ਜ਼ਿਕਰ ਲਿਖੇ ਆ ਭਾਈ ਰਾਮਾ ਸਿੰਘ ਜੀ ਉਹ ਕੀ ਉਦੋਂ ਟਾਂਗੇ ਹੁੰਦੇ ਸੀ ਕਹਿੰਦੇ ਮੈਂ ਨਾ ਟਾਂਗੇ 'ਤੇ ਬੈਠਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਸੇ ਦਿਨ ਹੀ ਘੰਟੇ ਬਾਅਦ ਅਤੇ ਕਹਿੰਦੇ ਜਦੋਂ ਮੈਂ ਟਾਂਗੇ 'ਤੇ ਬੈਠਾ ਅਤੇ ਘੋੜੇ ਦੇ ਨਾ ਪਿੱਠ 'ਤੇ ਜ਼ਖਮ ਹੋਇਆ ਹੋਇਆ ਮੈਂ ਬੈਠਾ ਵੀ ਅੱਗੇ ਇੱਕ ਹੁੰਦਾ ਟਾਂਗੇ 'ਤੇ ਪਿਛਲੀ ਸੀਟ 'ਤੇ ਮੰਨਦੇ ਇੱਕ ਅਗਲੀ ਕਹਿੰਦੇ ਮੈਂ ਟਾਂਗੇ 'ਤੇ ਬੈਠਾ ਅਤੇ ਘੋੜੇ ਦੀ ਪਿੱਠ 'ਤੇ ਨਾ ਜ਼ਖਮ ਪਰ ਜਿਹੜਾ ਟਾਂਗੇ ਵਾਲਾ ਉਹ ਇਹ ਨਹੀਂ ਸੀ ਵੇਖਦਾ ਕਿ ਜਿਹੜਾ ਛੈਂਟਾ ਹੈ ਉਹ ਮੈਂ ਜ਼ਖਮ 'ਤੇ ਮਾਰ ਰਿਹਾ ਕਿ ਦੂਜੀ ਜਗ੍ਹਾ ਮਾਰ ਰਿਹਾ ਉਹ ਜ਼ਖਮ ਦੇ ਉੱਤੇ ਹੀ ਛੈਂਟਾ ਮਾਰੀ ਜਾਵੇ ਅਤੇ ਕਹਿੰਦੇ ਮੈਨੂੰ ਵੇਖਦਿਆਂ ਵੇਖਦਿਆਂ ਨਾ ਇੱਕ ਗਿਆਨ ਹੋ ਗਿਆ ਮੈਨੂੰ ਸਵੇਰੇ ਰਤਨ ਦਾਸ ਮਹਾਂਪੁਰਸ਼ਾਂ ਨੇ ਕਿਹਾ ਜਿਹੜੇ ਨਾਮ ਨਹੀਂ ਜਪਦੇ 84 ਲੱਖ ਜੂਨ 'ਚ ਭਟਕਣਾ ਪੈਂਦਾ ਇਹ ਘੋੜਾ ਵੀ 84 ਲੱਖ ਜੂਨ 'ਚੋਂ ਇੱਕ ਜੂਨ ਭੁਗਤ ਰਿਹਾ ਜ਼ਖਮ ਹੋਇਆ ਤਾਂ ਵੀ ਮਾਲਕ ਨੂੰ ਤਰਸ ਨਹੀਂ ਆਉਂਦਾ ਓਏ ਨਾਮ ਜਪ ਲੈ ਮਨਾ ਕਿਤੇ ਤੂੰ ਹੀ ਇਹਨਾਂ ਜੂਨਾਂ ਵਿੱਚ ਐਡੇ ਕਸ਼ਟ ਨਾ ਸਹਾਰਨੇ ਪੈ ਜਾ ਇੱਥੋਂ ਗਿਆਨ ਹੋ ਦੂਜਾ ਉਹਨਾਂ ਨੇ ਜ਼ਿਕਰ ਲਿਖਿਆ ਕਹਿੰਦੇ ਉਸੇ ਦਿਨ ਮੈਂ ਖੇਤਾਂ 'ਚ ਗਿਆ ਖੇਤੀ ਹੋਣੀ ਕੋਈ ਵੱਡਿਆਂ ਦੀ ਕਹਿੰਦੇ ਮੈਂ ਖੇਤਾਂ 'ਚ ਗਿਆ ਅਤੇ ਨਾਲ ਦੇ ਖੇਤ ਵਾਲਾ ਨਾ ਬਲਦ ਚਰਾਉਂਦਾ ਪਿਆ ਬਲਦ ਇਹ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਜੀ ਮੈਂ ਉਹ ਸੇਮ ਬੋਲ ਰਿਹਾ ਕਹਿੰਦੇ ਮੈਂ ਉਹ ਨਾਲ ਦੇ ਖੇਤਾਂ 'ਚ ਖਲੋ ਗਿਆ ਕਹਿੰਦੇ ਉਹ ਜਿਹੜਾ ਬਲਦ ਚਰਾਉਂਦਾ ਪਿਆ ਨਾ 20-22 ਸਾਲ ਦਾ ਉਹਨੇ ਕੀ ਕੀਤਾ ਜਿਹੜੀ ਸੋਟੀ ਬਲਦਾਂ ਨੂੰ ਮਾਰਦਾ ਨਾ ਉਹ ਸੋਟੀ ਦੇ ਸਾਧ ਸੰਗਤ ਉਹ ਸੋਟੀ ਨਾ ਕਿੱਲਾਂ ਵਾਲੀ ਸੋਟੀ ਸੋਟੀ 'ਚ ਕਿੱਲ ਠੋਕੇ ਹੋਏ ਉਹ ਕਿੱਲਾਂ ਵਾਲੀ ਸੋਟੀ ਮਾਰਦਾ ਉਹ ਕਿੱਲ ਚੁੱਭਣ ਉਹਨੂੰ ਕਹਿੰਦੇ ਮੈਂ ਆਖਿਆ ਹੀ ਕੀ ਕਰ ਰਿਹਾ ਕਹਿੰਦਾ ਇਹ ਬਲਦ ਜਰਾ ਸੋਹਣੇ ਕਹਿਣੇ ਲੱਗ ਜਾਂਦੇ ਆ ਮੈਂ ਨਿਰੀ ਸੋਟੀ ਨਹੀਂ ਮਾਰਦਾ ਮੈਂ ਕਿੱਲਾਂ ਵਾਲੀ ਮਾਰਦਾ ਬੇਜਵਾਨ ਜਾਨਵਰ ਕਹਿੰਦੇ ਮੈਨੂੰ ਤੀਜਾ ਝਟਕਾ ਲੱਗ ਗਿਆ ਮੈਨੂੰ ਮਹਾਂਪੁਰਸ਼ਾਂ ਸਵੇਰੇ ਕਿਹਾ ਸੀ ਜਿਹੜਾ ਨਾਮ ਨਾ ਜਪੇ 84 ਲੱਖ ਜੋ ਜਨੋ ਕੱਟਣੀ ਪੈਂਦੀ ਨਿਕਲਣਾ ਪੈਂਦਾ ਇਹ ਬਲਦ ਵੀ ਉਹ 84 ਲੱਖ ਜੂਨ 'ਚੋਂ ਜੂਨ ਭੁਗਤ ਰਿਹਾ ਕਿ ਇਹਨੂੰ ਕਿੱਲਾਂ ਦੇਖੋ ਕਿੱਲ ਸੋਟੀ 'ਚ ਵਾੜੀ ਆ ਨਾ ਇੱਕ ਬੰਨੇ ਉੱਤੇ ਦੂਜੇ ਬੰਨੇ ਬਾਹਰ ਆ ਜਾਏ ਕਿੱਲ ਤਿੱਖਾ ਫਿਰ ਦੂਜਾ ਕਿੱਲ ਆ ਜਾਏ ਤੀਜਾ 5-7 ਕਿੱਲ ਸੋਟੀ ਨੂੰ ਲਾਏ ਅਤੇ ਤਿੱਖੀਆਂ ਨੁੱਕਰਾਂ ਬਾਹਰ ਕੱਢੀਆਂ ਹੁਣ ਮਾਰਦਾ ਪਿਆ ਬਲਦ ਬਲਦ ਕੀ ਕਰੇਗਾ ਬੋਲੇਗਾ ਝਗੜਾ ਕਰੇਗਾ ਕੀ ਕਰੇਗਾ ਹੁਣ ਜਿਹੜਾ ਮਾਰਨ ਵਾਲਾ ਉਹ ਤਿੱਖੇ ਕਿੱਲਾਂ ਵਾਲੀ ਸੋਟੀ ਮਾਰਦਾ ਵੀ ਇਹ ਖੇਤੀ ਜਿਹੜੀ ਚੰਗੀ ਫਿਰ ਦੌੜ ਕੇ ਕਰੇਗਾ ਮੈਨੂੰ ਵਾਰ ਵਾਰ ਜਿਹੜਾ ਔਖਾ ਨਹੀਂ ਹੋਣਾ ਪਏਗਾ ਕਹਿੰਦੇ ਮੈਨੂੰ ਐਸਾ ਝਟਕਾ ਲੱਗਾ ਵੀ ਜੇ ਤੂੰ ਨਾਮ ਨਾ ਜਪਿਆ ਇਸ ਤਰ੍ਹਾਂ ਇਹ ਜੂਨ ਇੰਜ ਮਿਲੀ ਕਿਤੇ ਕਿੱਲਾਂ ਵਾਲੀਆਂ ਸੋਟੀਆਂ ਤੈਨੂੰ ਨਾ ਖਾਣੀਆਂ ਪੈ ਜਾਣ ਕਹਿੰਦੇ ਉਸ ਦਿਨ ਤੋਂ ਬਾਅਦ ਪਾਸਾ ਪਲਟ ਗਿਆ ਕਹਿੰਦੇ ਵੱਜ ਕੇ ਸਤਨਾਮ ਗੁਰੂ ਨਾਨਕ ਦੇ ਸਕੂਲ ਦੀ 10ਵੀਂ ਕਲਾਸ ਜਗਤ ਬਿਨ ਸੰਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਅਤੇ ਬੰਦਾ ਫਿਰ ਇੱਕ ਨਾਮ ਨਾਲ ਜੁੜ ਜਾਂਦਾ ਇਹ ਕਲਾਸਾਂ ਮਿਲਣਗੀਆਂ ਕਿੱਥੋਂ ਬੋਲੋ ਪਿਆਰ ਨਾਲ ਜੀ। ਕਰ ਕਿਰਪਾ ਪ੍ਰਭ ਸਾਧ ਸੰਗ ਹਰੇ
ਪ੍ਰਭ ਸਾਧ ਸੰਗ ਮੇਰੇ।